ਆਰੰਭਤਾ ਸੰਯੋਗ ਹੈ ਤੇ ਇਸ ਪਿਆਰ ਦਾ ਅੰਤ ਜਿਹੜਾ ਹੈ ਉਹ ਵਿਯੋਗ ਹੈ। ਘਰ ਵਿੱਚ ਬੱਚਾ ਜਨਮ ਲੈਂਦਾ ਉਹ ਸੰਯੋਗ ਕਰਕੇ ਆਇਆ, ਪਰ ਸੱਚ ਇਹ ਵੀ ਜਿਹੜਾ ਅੱਜ ਮਿਲਿਆ ਉਹਦੇ ਨਾਲ ਵਿਯੋਗ ਇੱਕ ਦਿਨ ਜ਼ਰੂਰ ਪੈਣਾ ਹੈ। ਮਾਂ ਬਾਪ ਦਾ ਪਿਆਰ ਹੈ ਪਰ ਇੱਕ ਦਿਨ ਵਿਯੋਗ ਬਣੇਗਾ। ਪੁੱਤਰਾਂ ਧੀਆਂ ਦਾ ਪਿਆਰ ਹੈ ਇੱਕ ਦਿਨ ਵਿਛੋੜਾ ਬਣੇਗਾ, ਪਰ ਸਤਿਗੁਰੂ ਕਾ ਪਿਆਰ, ਸ਼ਬਦ ਦਾ ਪਿਆਰ, ਗੁਰਬਾਣੀ ਦੀ ਮੁਹੱਬਤ ਐਸੀ ਹੈ ਕਿ ਤਨ ਬਿਣਸ ਜਾਏ ਪਰ ਗੁਰੂ ਦੀ ਪ੍ਰੀਤ ਜਿਹੜੀ ਉਹ ਆਤਮਾ ਦੇ ਨਾਲ ਮਿਲਦੀ ਹੈ। ਇਹ ਆਪ ਜੀ ਨੇ ਸਰਵਣ ਕੀਤਾ। ਆਓ ਜੋ ਲੜੀਵਾਰ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਵਿਚਾਰ ਕਰ ਰਹੇ ਹਾਂ, ਉਸ ਸੰਬੰਧ ਵਿੱਚ ਉਸ ਲੜੀ ਨੂੰ ਅੱਗੇ ਆਪ ਜੀ ਦੇ ਸਨਮੁਖ ਬੇਨਤੀ ਕਰ ਸਕਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਸੰਗਤ ਅਸੀਸ ਬਖਸ਼ੋ, ਕਿਉਂਕਿ ਇਹ ਸੱਚਾਈ ਹੈ ਕਿ ਜਿਤਨਾ ਮਰਜ਼ੀ ਕੋਈ ਵਿਦਵਾਨ ਹੋਵੇ, ਸੂਝਵਾਨ ਗਿਆਨਵਾਨ ਹੋਵੇ, ਗੰਧਰਵ ਕੀਰਤਨੀਆਂ ਹੋਵੇ, ਪਰ ਸੰਗਤ ਵਿੱਚ ਮਾਲਕ ਆਪ ਵਰਸਦਾ ਹੈ, ਵਰਤਦਾ ਹੈ, ਆਪ ਅਸੀਸ ਬਖਸ਼ੋ। ਭਾਵਨਾ ਸ਼ਰਧਾ ਨਾਲ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਆਪ ਨਾਲ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਭਾਈ ਸਾਹਿਬ ਦੀ ਰਚਨਾ ਵਿੱਚੋਂ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ, ਇਸ ਦੇ ਸੰਬੰਧ ਵਿੱਚ ਅਸੀਂ ਤੀਸਰੇ ਪੜਾਅ ਦੀ ਵਿਚਾਰ ਕੀਤੀ ਸੀ। ਪਹਿਲਾਂ ਅਸਾਂ ਵਿਚਾਰਿਆ ਸੀ ਸਿੱਖ ਕੌਣ ਹੈ, ਕਿਉਂਕਿ ਉਹ ਵਿਚਾਰ ਤਾਜ਼ਾ ਰਹੇ। ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਜਿਸ ਪਰਿਪੂਰਨ ਪਰਮਾਤਮਾ ਦਾ ਚੱਕਰ ਚਿੰਨ ਰੂਪ ਰੇਖ ਰੰਗ ਕੁਛ ਵੀ ਨਹੀਂ, ਪਰ ਉਹ ਹੋਂਦ ਵਾਲਾ ਹੈ, ਜਿਸ ਨੂੰ ਅਚਲ ਮੂਰਤ ਅਕਾਲ ਮੂਰਤ ਸ਼ਬਦ ਵਰਤੇ, ਉਹ ਸਤਿਗੁਰੂ ਵਿੱਚ ਆਪ ਪ੍ਰਗਟ ਹੁੰਦਾ ਹੈ। ਤੇ ਜਿਸ ਸੰਬੰਧੀ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਤੇ ਅਗਲੇ ਬਚਨ ਨੇ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ, ਆਪ ਸੁਣਾਇਆ। ਉਸ ਦਿਨ ਅਰਜ਼ ਕੀਤੀ ਸੀ ਜਦੋਂ ਸਿੱਖ ਗੁਰ ਪਰਮੇਸ਼ਵਰ ਦੇ ਰੂਪ ਨੂੰ ਬਾਣੀ ਚੋਂ ਪੜ੍ਹੇਗਾ ਤੇ ਇਹਦੀ ਅਤੁੱਟ ਆਸਥਾ ਸ਼ਰਧਾ ਭਰੋਸਾ ਬਸ ਇੱਥੇ ਆ ਕੇ ਟਿਕੇਗਾ ਕਿ ਨਿਰਾਕਾਰ ਦੇ ਆਕਾਰ ਦਾ ਨਾਮ ਹੀ ਧੰਨ ਗੁਰੂ ਨਾਨਕ ਸਾਹਿਬ। ਭਾਈ ਗੁਰਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਹੈ ਜੀ ਕਿ ਸਤਿਗੁਰ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਨਿਰਾਕਾਰ ਨੇ ਜੋ ਆਕਾਰ ਬਣਾਇਆ, ਕਿਉਂਕਿ ਸਿੱਖ ਦੀ ਸ਼ਰਧਾ ਆਪਣੇ ਗੁਰੂ ਪ੍ਰਤੀ। ਤੇ ਤੀਸਰੀ ਬੇਨਤੀ ਕੀਤੀ ਸੀ ਕਿ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ, ਸ਼ਬਦ ਦੀ ਕਿਰਪਾ ਹੈ ਪਿਆਰਿਓ, ਉਹ ਸੁੱਖ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਫਿਰ ਪਾਰ ਬ੍ਰਹਮ ਆਪ ਸਤਿਗੁਰੂ ਵਿੱਚ ਵਰਤਦਾ ਹੈ, ਸਤਿਗੁਰੂ ਆਪ ਆਪਣੇ ਸਿੱਖ ਵਿੱਚ ਵਰਤਦਾ ਹੈ, ਸਿੱਖ ਦੀ ਸੰਗਤ ਗੁਰੂ ਦੀ ਨੇੜਤਾ ਤੇ ਪਰਮਾਤਮਾ ਦੀ ਨੇੜਤਾ ਹੈ। ਇਹ ਪਹਿਲੇ ਦਿਨ ਅਸੀਂ ਵਿਚਾਰਿਆ ਸੀ, ਮੇਰਾ ਖਿਆਲ ਦੋ ਕੁ ਦਿਨ ਇੱਕ ਦਿਨ ਲਾਇਆ। ਉਸ ਤੋਂ ਬਾਅਦ ਦੋ ਦਿਨ ਅਸੀਂ ਵਿਚਾਰ ਕੀਤੀ ਕਿ ਜਿਵੇਂ ਪਾਣੀ ਧਰਤੀ ਤੋਂ ਨੀਵਾਂ ਹੈ, ਧਰਤੀ ਸਭ ਤੋਂ ਨੀਵੀਂ, ਧਰਤੀ ਤੋਂ ਨੀਵਾਂ ਪਾਣੀ, ਗੁਰੂ ਨਾਨਕ ਸਾਹਿਬ ਦੇ ਅਭਿਆਸੀ ਸਿੱਖ, ਕਰਨ ਵਾਲੇ ਸਿੱਖ, ਉਹਦੀ ਪਹਿਲੀ ਨਿਸ਼ਾਨੀ ਇਹ ਵੇ ਕਿ ਜੋ ਮਰਜ਼ੀ ਉਹਦੇ ਕੋਲ ਸੰਸਾਰਿਕ ਪੱਧਰ ਤੇ ਹੋਵੇ ਪਰ ਰੂਹਾਨੀਅਤ ਦੇ ਪੱਧਰ ਤੇ ਸੱਚ ਇਹ ਵੇ ਸਭ ਦੇ ਚਰਨਾਂ ਦੀ ਧੂੜ ਹੀ ਬਣ ਕੇ ਰਹਿੰਦਾ। उस को निम्रता है। जिवें साहिब ने कहा ब्रह्म ज्ञानी ऊंच ते ऊंचा मन अपने है सब ते नीचा। स्पिरिचुअलिटी विच सब तो उच्चा, उदे तो उच्चा कोई नहीं, पर मन उदे नूं पुछ के देखो इन्ना उच्चा हो के भी वह सब दे चरणा की तोड़ ही बन के रहिंदा है। ये सी दो दिन विचारिया। कल उस तो बाद एक बेनती की सी कि पानी निवान विच ठहरदा है, निवान वल तुरदा है, ते जदों निवान वल तुरदा है ते इत्थे असीं इहदे भाव अर्थ लै सन कि जिवें निम्रता वाला पानी नीवियां थावां वाले पासे जांदा है, जिस सिख नूं सतगुरु ने निम्रता दी शब्द दी दात दित्ती, जिन्हां बेसहारियां नूं निवाणियां नूं लताड़ियां नूं कोई भी संभालदा नहीं, सच एवे कि गुरु नानक साहिब दा सिख उहनां तक मददगार हो जांदा है जिन्हां दा कोई भी मददगार नहीं। उस तो बाद अज तीन शब्द ने खास करके, पहला सी पढ़िया सी धरती पैरां हेठ है, धरती हेठ वसंदा पानी। कल विचारिया सी पानी चले निवाण नूं, जिवें पानी नीवे पासे तुरदा सिख भी इत्थे निवाण दा अर्थ जीवन दा निवाण तां नहीं लैणी। मान लो कोई जीवन दे तौर ते निकल गया, इहदा भाव अर्थ लिया सी जिवें पानी निवाण नूं तुरदा सिख भी नीवियां नूं, खास करके गुरु काल च अज भी जिस नीवे नूं कोई नहीं संभालदा, जिहड़ा सचमुच सिखी कमाण वाला उहदे तक अपनी पहुंच रखदा है। हुण इस तों अगे तीन शब्द ने इस पौड़ी दी दूजी तुक दे, ओह है निर्मल शीतल शुद्ध प्राणी। हालांकि शब्द बड़े सरल ने, गुरु नानक साहिब दा सिख निशानी एवे ਉਹ ਜਿਉਂ ਵੀ ਨਿਰਮਲ ਕਹਿ ਤੇ ਉਹ ਬਾਹਰੋਂ ਵੀ ਨਿਰਮਲ ਕਹਿ, ਕਿਉਂਕਿ ਪਾਣੀ ਦਾ ਸੁਭਾਅ ਇੱਕ ਨਿਰਮਲਤਾ ਹੀ ਹੈ। ਪਾਣੀ ਜਿੱਥੇ ਨਿਰਮਲ ਹੈ ਉੱਥੇ ਅੱਤ ਦਾ ਸ਼ੀਤਲ ਠੰਡਾ ਵੀ ਹੈ। ਜਿਸ ਨੂੰ ਦਾਤਾਰ ਨੇ ਅੰਦਰ ਦੀ ਨਿਰਮਲਤਾ ਹੀ ਦਿੱਤੀ ਹੈ, ਚੇਤੇ ਰੱਖਿਓ ਉਹ ਕਦੀ ਵੀ ਵਾਸ਼ਨਾ ਵਕਾਰਾਂ ਵਿੱਚ ਤਪਦਾ ਨਹੀਂ। ਜਿਸ ਦਾ ਹਿਰਦਾ ਨਿਰਮਲ ਹੋਵੇਗਾ ਉਹ ਸ਼ੀਤਲ ਅਵਸ਼ ਹੋਵੇਗਾ। ਨਿਰਮਲ ਸ਼ੀਤਲ ਅੱਗੇ ਭਾਈ ਸਾਹਿਬ ਨੇ ਗੱਲ ਕਹੀ ਸ਼ੁੱਧ ਪ੍ਰਾਣੀ। ਹੁਣ ਨਿਰਮਲ ਤੇ ਸ਼ੀਤਲ, ਵਾਹਿਗੁਰੂ ਨਿਰਮਲ ਤੇ ਸ਼ੁੱਧ ਪਰਿਆਵਾਚੀ ਸ਼ਬਦ ਬਣ ਗਏ। ਨਿਰਮਲ ਦਾ ਅਰਥ ਹੈ ਮੈਲ ਰਹਿਤ ਤੇ ਸ਼ੁੱਧ ਦਾ ਅਰਥ ਵੀ ਮੈਲ ਰਹਿਤ ਪਵਿੱਤਰ। ਪਰ ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤਿਆ ਉਹ ਆਪ ਨਿਰਮਲ ਹੈ, ਆਪ ਸ਼ੀਤਲ ਹੈ, ਸ਼ੁੱਧ ਪ੍ਰਾਣੀ। ਪਰ ਜਿਵੇਂ ਪਾਣੀ ਮੈਲਿਆਂ ਨੂੰ ਧੋ ਕੇ ਨਿਰਮਲ ਕਰ ਦਿੰਦਾ ਹੈ, ਗੁਰੂ ਨਾਨਕ ਸਾਹਿਬ ਦਾ ਨਿਰਮਲ ਤੇ ਸ਼ੀਤਲ ਸਿੱਖ ਜਿਹੜਾ ਉਹਦੀ ਸੰਗਤ ਕਰਦਾ ਉਹ ਉਹਦੇ ਜੀਵਨ ਨੂੰ ਵੀ ਧੋ ਕੇ ਸ਼ੁੱਧ ਕਰ ਦਿੰਦਾ। ਆਓ ਥੋੜਾ ਜਿਹਾ ਸਿਰਫ ਅੱਜ ਦਾਸ ਨਿਰਮਲ ਸ਼ਬਦ ਸੰਬੰਧੀ ਆਪ ਜੀ ਨਾਲ ਵਿਚਾਰ ਕਰਨੀ ਚਾਹੇਗਾ, ਕਿਉਂਕਿ ਪਾਣੀ ਦਾ ਜਿਹੜਾ ਅਗਲਾ ਗੁਣ ਹੈ ਨਿਰਮਲਤਾ ਹੈ। ਪਾਣੀ ਨੂੰ ਰੱਬ ਨੇ ਇੱਕ ਐਸੀ ਦਾਤ ਦਿੱਤੀ ਉਹ ਕਦੀ ਵੀ ਮੈਲਾ ਨਹੀਂ ਹੁੰਦਾ। ਸਾਨੂੰ ਪ੍ਰਤੀਤ ਹੁੰਦਾ ਅਸੀਂ ਭਾਂਡੇ ਧੋਂਦੇ ਹਾਂ ਕਿੰਨਾ ਮੈਲਾ ਪਾਣੀ ਬਾਹਰ ਕੱਢ ਦਿਓ, ਅਸੀਂ ਕੱਪੜੇ ਧੋਂਦੇ ਹਾਂ ਕਿੰਨੇ ਮੈਲਾ ਪਾਣੀ ਸਾਬਣ ਵਾਲਾ ਬਾਹਰ ਕੱਢ ਦੇ, ਪਰ ਸੱਚ ਇਹ ਵੇ ਕਿ ਪਾਣੀ ਦਾ ਸੁਭਾਅ ਹੈ ਉਹ ਮੈਲ ਨੂੰ ਧੋ ਕੇ ਮੈਲੇ ਨੂੰ ਪਵਿੱਤਰ ਕਰ ਦਿੰਦਾ। ਸਾਨੂੰ ਭਾਸਦਾ ਵੀ ਉਹ ਮੈਲਾ ਹੋ ਗਿਆ, ਆਪਾਂ ਕਹਾਂਗੇ ਟ੍ਰੀਟਮੈਂਟ ਆ ਦੂਸਰੇ ਜਿਹੜੇ ਉਸ ਤਰੀਕੇ ਨਾਲ ਵਾਟਰ ਟ੍ਰੀਟਮੈਂਟ ਨਾਲ ਮੈਲਾ ਪਾਣੀ ਸਾਫ਼ ਹੋਵੇਗਾ, ਨਹੀਂ। ਇਹ ਸਾਡੀ ਲੋੜ ਲਈ ਕੋਈ ਵੀ ਸਾਫ ਨਾ ਕਰੇ, ਰੱਬ ਨੇ ਇੱਕ ਦਾਤ ਦਿੱਤੀ ਉਹਨੂੰ ਕਿ ਜਿਸ ਪਾਣੀ ਨੂੰ ਮੈਲ ਨੂੰ ਪਾਣੀ ਨੇ ਸਾਫ ਕੀਤਾ, ਮੈਲਾ ਪਾਣੀ ਪਿਆਰ ਹੈ। ਪਰ ਸੱਚ ਇਹ ਇੱਕ ਦਿਨ ਮੈਲ ਥੱਲੇ ਬੈਠ ਜਾਏਗੀ, ਪਾਣੀ ਉੱਡ ਕੇ ਹਵਾ ਵੀ ਚਲਾ ਜਾਏਗਾ, ਉਹਦੇ ਉੱਤੇ ਮੈਲ ਦਾ ਅਸਰ ਕੋਈ ਨਹੀਂ। ਉਹ ਫਿਰ ਵੀ ਨਿਰਮਲ ਦਾ ਨਿਰਮਲ ਹੈ, ਉਹ ਸਪੇਸ ਵਿੱਚ ਗਿਆ ਹੋਇਆ ਵੀ ਨਿਰਮਲ ਹੈ, ਦੁਬਾਰਾ ਫਿਰ ਵਰਸੇਗਾ। ਮੈਂ ਬੇਨਤੀ ਕਰਾਂ ਸਿੱਖ ਮੈਲਿਆਂ ਨੂੰ ਨਿਰਮਲ ਕਰਦਾ ਹੈ, ਜਿਵੇਂ ਪਾਣੀ ਮੈਲੇ ਨੂੰ ਨਿਰਮਲ ਕਰਕੇ ਫਿਰ ਵੀ ਨਿਰਮਲ ਹੈ, ਤੇ ਸਿੱਖ ਦਾ ਜੀਵਨ ਇੰਨਾ ਪਵਿੱਤਰ ਹੋ ਹੈ ਜਿਹੜਾ ਮੈਂ ਸ਼ਬਦ ਵਰਤਿਆ ਸੱਚਮੁੱਚ ਸੱਚਮੁੱਚ ਮੈਨੂੰ ਤਾਂ ਸ਼ਬਦ ਵਰਤਣੇ ਪੈਂਦੇ ਨੇ ਕਿਉਂਕਿ ਝੂਠ ਦੀ ਗੁੰਜਾਇਸ਼ ਬੜੀ ਅੱਜ ਜੀਵਨਾਂ ਵਿੱਚ। ਜਿਹੜਾ ਸੱਚਮੁੱਚ ਨਿਰਮਲ ਹੈ ਪਿਆਰਿਓ ਉਹ ਕਰੋੜਾਂ ਦੇ ਜੀਵਨ ਨੂੰ ਪਵਿੱਤਰ ਕਰ ਜਾਏਗਾ, ਪਰ ਮੈਲਿਆਂ ਦੀ ਸੰਗਤ ਕਰਕੇ ਮੈਲੇ ਨੂੰ ਨਿਰਮਲ ਕਰ ਜਾਏਗਾ, ਆਪ ਫਿਰ ਪਵਿੱਤਰ ਦਾ ਪਵਿੱਤਰ ਹੀ ਰਹੇਗਾ। आओ थोड़ा जैसी देखिए उंच निर्मल शब्द दे कोशगत अर्थ देखांगे निर ते मल निर दा अर्थ है रैत ते मल दा अर्थ है मैल निर्मल दा अखरी अर्थ है के जो मैल तो रैत है आज दो शब्द सामने रखांगे हर रोज असी दो दो पाख रख रहे जे निम्रता ही ते दो पाख रखे आज निर्मलता ही दी गल कर दिया भी क्योंकि सारी गुरु ग्रंथ साहिब दी बाणी निर्मलता ते पवित्रता ते शुद्धता दे नियत रास्ते पूरा जोर दिंदी पई है पर दूजा पक्ष भी रखिया गुरबाणी ने कि जे अंदर मैल होवे ते प्यारे बाहर दे धर्म दे अडंबर ये कुछ नहीं अगे सानू रूहानियत विच दे सकनगे जे अंदर दी मैल नहीं धुपदी तां मैला अंदर कदी भी टिकदा नहीं बेनती है ते याद रखियो असी मैल दे अर्थ आम तौर ते करने हैं बाहर दी धूड़ पर कई बारी बाहरों शरीर बिल्कुल नाता धोता पवित्र हुंदा है ते अंदर जेड़ा अत दा मैल दे नाल परीत होया हुंदा है बेनती करांगा मन जिस बंदे दा मन मैला है उहदा सारा तन ही मैला है सुनियो बेनती हालांकि जे बाहर मुखी देखोगे पानी साबण सब कुछ आपां वरतने पर जिस बंदे दा मन मैला उहदा तन सारा ही मैला है तन सारे मैले दा अर्थ मैं स्किन चमड़ी नहीं करांगा तन दा मैले दा मतलब जिस बंदे दा मन मैला उहदी अख कदी साफ हो ही नहीं सकती क्योंकि उहदे इंद्रियां मैलियां रहणगी जिस बंदे दा मन मैला उहदे कन मैले रहणगे जिस बंदे दा मन मैला उहदी जबान मैली रहेगी जिस बंदे दा मन मैला सच एवे कि उहदे तन दे इंद्रे भी मैल विच खच रहणगे गुरु साहिब ने बाणी च कहा मन मैला सब कुछ मैला सच एवे कल्ले इंद्रे नहीं मैले बंदे दा मन जेड़ा है जदों कर्म करदा उहदे कर्मां विचों भी मलीनता ही निकलदी सब कुछ ही मैला तां ही सतगुरु ने बाणी च इक तोकी है सतगुर की सेवा निर्मली निर्मल जन होए सो सेवा का है देखो गुरु ग्रंथ साहिब दा पवित्र वचन जिस बंदे दा मन मैला उहदी अख कदी साफ नहीं मन मैला उहदे कन साफ नहीं मन मैला जबान साफ नहीं मन मैला है उहदियां इंद्रियां साफ नहीं सच एवे कि मन की मलीनता ही साडे अंदर नूं फिर टिकर नहीं दिंदी मैं अज दस बेनतियां कर लिया जो गुरु ग्रंथ साहिब दा पाठ करके समझ पई दस बिघन ने यूं कह लो दस तरीके ने जिहदे नाल साडे अंदर मैल दे उछाले उठदे उहदे विचों चार बिघन ने साडियां अखां दे तीन बिघन ने साडी आ दृष्टमान बॉडी दे हिस्से दे है ते चलो अखां भी शरीर दा हिस्सा चार अखां दे उस तों बाद असी वाहिगुरु चार साडी जबान दे तीन साडे शरीर दे ते चार जेड़े ने तीन जेड़े ने उह साडे अंदर वाले चित दे मैं शब्द अखां वरत गया फिर शुद्ध करना चाहांगा चार बिघन जेड़े ने उह साडी जबान दे ने तीन बिघन साडे शरीर दे ने ते तीन बिघन जेड़े ने उह साडे चित दे ने टोटल ये दस बन जांदे ने इन्हां विचों सत तां सामने प्रगट हुंदे ने ते तीन जेड़े ने उह गुझे काम करी जांदे ने उह प्रगट नहीं हुंदे तबाही वह भी बड़ी कर दे क्योंकि असं दोनों पक्ष लाँगे मलीनता ते निर्मलता सब तो पहला मैं बेनती करांगा कि देखो नाम जपण वाले आप बैठे पर प्रचारक होने के नाते सानू बोलना पैंदा साडे अंदर नाम का रस क्यों नहीं बनता इन्हां धर्म का बोलबाला होने के बावजूद बंदा अंदरों क्यों भटकिया हो अंदरों टिकया नहीं कल भरे है बहु गिनती च मैं अर्ज करांगा ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਤੂੰ ਆਪਣੀ ਜ਼ਬਾਨ ਦੇ ਉੱਪਰ ਜੇ ਚਾਰ ਵਿਘਨਾਂ ਨੂੰ ਰੋਕ ਲੈ ਤੇ ਸੱਚ ਏਵੇ ਤੂੰ ਨਿਰਮਲ ਸਿੱਖ ਬਣ ਜਾਏਗਾ ਉਹ ਚਾਰ ਵਿਘਨ ਕਹਿ ਲਈਏ ਜਾਂ ਚਾਰ ਮੈਲ ਜਾਣ ਵਾਲੇ ਸਾਧਨ ਸਭ ਤੋਂ ਪਹਿਲਾਂ ਹੈ ਜ਼ਬਾਨ ਦੀ ਕਠੋਰਤਾ ਫਿੱਕਾਪਨ ਇਹਦੀ ਅਸੀਂ ਬਾਣੀ ਚ ਅਰਥ ਦੇਖੀ ਜਾਣਗੇ ਅੱਗੇ ਮੈਂ ਪਹਿਲਾਂ ਦਸ ਬੋਲ ਦੇਣਾ ਪਹਿਲਾਂ ਜ਼ਬਾਨ ਦੀ ਕਠੋਰਤਾ ਜੁਦਾ ਜ਼ਬਾਨ ਤੋਂ ਝੂਠ ਬੋਲਣਾ ਤੀਜਾ ਜ਼ਬਾਨ ਤੋਂ ਨਿੰਦਿਆ ਕਰਨੀ ਤੇ ਚੌਥਾ ਜ਼ਬਾਨ ਤੋਂ ਚੁਗਲੀ ਕਰਨੀ ਕਿਉਂਕਿ ਗਾਲੀ ਗਲੋਚ ਫਿੱਕੇਪਨ ਚ ਆ ਜਾਂਦਾ। ਇਹ ਚਾਰ ਵਿਘਨ ਨੇ ਜ਼ਬਾਨ ਦੇ, ਤੇ ਖਾਸ ਕਰਕੇ ਮੈਨੂੰ ਯਾਦ ਹੈ ਕਿ ਪਟਿਆਲੇ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਜਪ ਦੀ ਕਥਾ ਕੀਤੀ ਤੇ ਕਈ ਦਿਨ ਉਹਨਾਂ ਨੇ ਇਸ ਤੇ ਲਾਏ ਸਨ ਕਿ ਜਪ ਵਿੱਚ ਵਿਘਨ ਕੀ ਪੈਂਦਾ, ਰੁਕਾਵਟ ਕਿਹੜੀ। ਉਹਦੇ ਵਿੱਚੋਂ ਵੀ ਕੋਈ ਦਾਸ ਨੂੰ ਸਿੱਖਣ ਨੂੰ ਮਿਲਿਆ। ਚਾਰ ਜ਼ਬਾਨ ਦੇ ਵਿਘਨ ਤੋਂ ਬਾਅਦ ਨੇ ਤਿੰਨ ਸਾਡੀ ਬੋਡੀ ਦੇ, ਉਸ ਬੋਡੀ ਵਿੱਚੋਂ ਸਭ ਤੋਂ ਪਹਿਲਾਂ ਵਿਘਨ ਹੈ ਕਿ ਸਰੀਰ ਸਾਡਾ ਕਿਸੇ ਦੂਜੇ ਦੇ ਸਰੀਰ ਵਿੱਚ ਵਾਸ਼ਨਾ ਅਧੀਨ ਆਕਰਸ਼ਿਤ ਹੋਵੇ, ਜਿਹਨੂੰ ਪਰਤਾਂ ਆਪਾਂ ਕਹਿ ਸਕੀਏ। ਹਾਲਾਂਕਿ ਬੇਟੇ ਬੱਚੀ ਮਾਂ ਬਾਪ ਉਹ ਵੀ ਬੋਡੀ ਨੇ, ਤੁਹਾਨੂੰ ਉੱਧਰ ਵੀ ਆਕਰਸ਼ਿਤ ਹੁੰਦਾ, ਪਰ ਯਾਦ ਰੱਖਿਓ ਉੱਥੇ ਮਲੀਨਤਾ ਨਹੀਂ ਬਣਦੀ। ਮੋਹ ਕਦੀ ਕਦੀ ਮਲੀਨ ਰੂਪ ਧਾਰਨ ਕਰੇ, ਬੜੇ ਧਿਆਨ ਨਾਲ ਬੇਨਤੀਆਂ ਸੁਣੀ, ਪਰ ਜਦੋਂ ਬੰਦਾ ਸਿਮਰਨ ਕਰੇ, ਬਾਣੀ ਪੜ੍ਹੇ, ਤੇ ਉਹਦੀ ਬੋਡੀ ਵਾਸ਼ਨਾ ਦੇ ਅਧੀਨ ਹੋ ਕੇ ਭਾਵੇਂ ਸੰਗਤ ਜੀ ਬੈਠਾ ਹੋਵੇ, ਦੂਜੇ ਤਨ ਵੱਲ ਆਕਰਸ਼ਿਤ ਜੇ ਹੋਵੇਗਾ ਵਾਸ਼ਨਾ ਅਧੀਨ, ਸੱਚੇ ਉਹਦੇ ਅੰਦਰ ਨਾਮ ਦਾ ਵਿਘਨ ਪੈਦਾ ਜ਼ਰੂਰ ਹੋਵੇਗਾ, ਰੁਕਾਵਟ ਆਵੇਗੀ। ਦੂਜਾ, ਬੋਡੀ ਦਾ ਜਿਹੜਾ ਔਗਣ ਹੈ ਉਹ ਹੈ ਹਿੰਸਾ ਕਰਨੀ। ਹਿੰਸਾ ਦਾ ਮਤਲਬ ਆਪਣੀ ਬੋਡੀ ਦੇ ਹੰਕਾਰ 'ਚ ਕਿਸੇ ਮਜ਼ਲੂਮ ਦੇ ਉੱਤੇ ਹੱਥ ਚੁੱਕਣਾ, ਉਹ ਵੀ ਅੰਦਰਲੀ ਠੀਕ ਨਹੀਂ। ਤੇ ਤੀਸਰਾ ਹੈ ਬੋਡੀ ਕਰਕੇ ਕਿਸੇ ਦਾ ਪਰਾਇਆ ਹੱਕ ਖੋ ਕੇ ਖਾਣਾ। ਇਹ ਤਿੰਨ ਵਿਘਨ ਜਿਹੜੇ ਨੇ ਸਾਡੀ ਬੋਡੀ ਦੇ, ਚਾਰ ਜ਼ਬਾਨ ਦੇ, ਤਿੰਨ ਸਾਡੇ ਸਰੀਰ ਦੇ, ਉਸ ਤੋਂ ਬਾਅਦ ਤਿੰਨ ਐਸੇ ਨੇ ਜਿਹੜੇ ਦਿਸਦੇ ਨਹੀਂ। ਤੇ ਪਰ ਚੇਤੇ ਰੱਖਿਓ ਦਿਸਦਿਆਂ ਨਾਲੋਂ ਅਣ ਦਿਸਦੇ ਜ਼ਿਆਦਾ ਖਤਰਨਾਕ ਨੇ। ਉਹਦੇ ਵਿੱਚ ਹੈ ਕਿ ਪਰਾਇਆ ਦਾ ਬੁਰਾ ਚਿਤਵਣਾ। ਜਿਹੜਾ ਬੰਦਾ ਸਿਮਰਨ ਕਰੇ, ਬਾਣੀ ਪੜ੍ਹੇ, ਬਖਸ਼ ਦਿਆ ਜੇ, ਤੇ ਹਮੇਸ਼ਾ ਹੀ ਦੂਜੇ ਦਾ ਬੁਰਾ ਚਿਤਵੀ ਜਾਏ, ਬੁਰਾ ਚਿਤਵਣ ਵਾਲਾ ਗੁਟਕਾ ਪਕੜ ਕੇ ਵੀ ਇੱਕ ਪਾਸੇ ਮਿੱਤਰ ਨੂੰ ਖੜਿਆ ਕਰਦਾ ਫੁਰਨਿਆਂ ਵਿੱਚ, ਦੂਜੇ ਪਾਸੇ ਦੁਸ਼ਮਣ ਨੂੰ ਖੜਿਆ ਕਰਦਾ, ਤੇ ਕਿੰਨਾ ਸਮਾਂ ਸਿਮਰਨ ਕਰਦਾ ਹੋਇਆ ਜ਼ਬਾਨ ਬੋਲਦੀ ਏ, ਪਰ ਅੰਦਰ ਦਾ ਸਵਾਦ ਜਿਹੜਾ ਮਿੱਤਰ ਤੇ ਦੁਸ਼ਮਣ ਨਾਲ ਰਚਾਈ ਜਾਂਦਾ। ਪਰਾਏ ਦਾ ਬੁਰਾ ਚਿਤਵਣਾ ਇਹ ਮਨ ਕਰਕੇ ਦੋਸ਼ ਹੈ, ਪਹਿਲਾ ਮਨ ਦਾ। ਦੂਸਰਾ ਈਰਖਾ ਕਰਨੀ, ਕਿਉਂਕਿ ਪ੍ਰਗਟ ਨਹੀਂ ਹੁੰਦੀ ਈਰਖਾ, ਨਿੰਦਿਆ ਦੇ ਰੂਪ ਚ ਛਾਲੇ ਮਾਰਦੀ, ਪਰ ਈਰਖਾ ਕਰਨੀ ਜੈਲਸ ਜਿਹਨੂੰ ਕਹਿੰਦੇ, ਇਹ ਮਨ ਦਾ ਦੋਸ਼ ਹੈ, ਚਿੱਤ ਦਾ। ਤੀਸਰਾ ਹੈ ਕਪਟ ਕਰਨਾ, ਕਪਟ ਵੀ ਰਸਤੇ ਵਿੱਚ ਰੁਕਾਵਟ ਹੈ। ਮੈਂ ਫਿਰ ਦੁਹਰਾ ਕੇ ਇਹਨਾਂ ਦਸਾਂ ਦੀ ਵਿਆਖਿਆ ਥੋੜੀ ਜਿਹੀ ਕਰ ਸਕਾਂ ਕਿ ਜ਼ਬਾਨ ਦੇ ਚਾਰ ਦੋਸ਼, ਫਿੱਕਾ ਬੋਲਣਾ, ਝੂਠ ਬੋਲਣਾ, ਨਿੰਦਿਆ ਕਰਨੀ ਤੇ ਚੁਗਲੀ ਕਰਨੀ, ਸੁਧੀ ਮੈਲ ਜੀ ਸਿੱਖ ਨਿਰਮਲ ਕਿਹੜਾ। ਉਸ ਤੋਂ ਬਾਅਦ ਤਿੰਨ ਮੈਂ ਸਰੀਰ ਦੇ, ਚੋਰੀ, ਪਰ ਤਨ ਵੱਲ ਖਚਤ ਹੋਣਾ, ਕਿਸੇ ਬੇਦੋਸ਼ੇ ਦੇ ਉੱਤੇ ਜਾਨ ਬੁੱਝ ਕੇ ਹਿੰਸਾ ਕਰਨੀ, ਮਜ਼ਲੂਮ ਉੱਤੇ ਜ਼ੁਲਮ ਕਰਨਾ। ਤੇ ਤਿੰਨ ਜਿਹੜੇ ਮਨ ਦੇ ਦੋਸ਼ ਨੇ, ਬੁਰਾ ਚਿਤਵਣਾ, ਈਰਖਾ ਤੇ ਕਪਟ, ਇਹ ਦਸ ਵਿਘਨ ਨੇ। ਜਿਹੜਾ ਇਹਨਾਂ ਦਸ ਵਿਘਨਾਂ ਤੋਂ ਮੁਕਤ ਹੋ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਹੀ ਮੇਰਾ ਨਿਰਮਲ ਸਿੱਖ ਹੈ। ਹੁਣ ਆਪਾਂ, ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ, ਮੈਂ ਸਟੇਜ ਤੇ ਬੈਠਾ ਆਪਣੀ ਵੀ ਗੱਲ ਵਿੱਚ ਕਰ ਰਿਹਾ, ਤੇ ਇਸ ਆਪਣੀ ਗੱਲ ਨੂੰ ਵੀ ਤੁਸੀਂ ਇਸ ਨਾਲ ਲੈਣਾ ਕਿ ਬੜੀ ਨਿਮਰਤਾ ਵਿੱਚ ਭਾਈ ਸਿੰਘ ਨਹੀਂ, ਜੇ ਦੋਸ਼ ਕਹਿ ਉਹਨੂੰ ਸਵੀਕਾਰ ਲੈਣਾ ਚਾਹੀਦਾ। ਪਰ ਸਿਧਾਂਤ ਦੀ ਸ਼ਬਦ ਦੀ ਗੱਲ ਕਰਦੇ ਹਾਂ, ਪਤਾ ਨਹੀਂ ਕਦੀ ਨਾ ਕਦੀ ਇਸ ਮਨ ਨੂੰ ਲੱਗੇਗੀ ਨਾ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਵੀ ਕਿ ਕਰੋ ਯਤਨ ਜੇ ਹੋਏ ਮਿਹਰਬਾਨ, ਉਦਮ ਤਾਂ ਕਰੋ ਕਿਤੇ ਨਾ ਕਿਤੇ ਸਮਝੇ। ਮੈਂ ਬੇਨਤੀ ਕਰਾਂਗਾ, ਜਿਸ ਬੰਦੇ ਵਿੱਚ ਇਹ ਦਸ ਦੋਸ਼ਾਂ ਤੋਂ ਮੁਕਤ ਹੈ ਸਿੱਖ, ਸੱਚ ਇਹ ਵੇ ਕਿ ਉਹ ਨਿਰਮਾਣਤਾ ਵਾਲਾ, ਉਸ ਤੋਂ ਅਗਲੀ ਅਵਸਥਾ ਉਹ ਨਿਰਮਲ ਹੈ। ਥੋੜ੍ਹਾ ਜਿਹਾ ਉਹ ਬਾਣੀ 'ਚ ਦੇਖੀ, ਸਾਡੀ ਜ਼ਬਾਨ, ਇਹਦੇ ਤੋਂ ਜੇ ਅਸੀਂ ਫਿੱਕਾ ਬੋਲਨੇ। ਹਾਲਾਂਕਿ ਮੈਂ ਉਸ ਦਿਨ ਵੀ ਇੱਥੇ ਐਤਵਾਰ ਅਰਜ਼ ਕੀਤੀ ਸੀ, ਜਿਸ ਬੰਦੇ ਦਾ ਬੋਲ ਕਿਸੇ ਦੇ ਅੰਦਰ ਨੂੰ ਸਾੜੇ, ਭਾਵੇਂ ਉਹ ਪਰਿਵਾਰਕ ਤੌਰ ਤੇ, ਬਿਜ਼ਨਸ ਤੇ, ਘਰ ਵਿੱਚ, ਈਵਨ ਕਿ ਧਾਰਮਿਕ ਸਥਾਨ ਤੇ ਵੀ, ਜਿਹੜੀ ਜ਼ਬਾਨ ਦਾ ਬੋਲ ਕਿਸੇ ਬੰਦੇ ਦੇ ਅੰਦਰ ਨੂੰ ਅੱਗ ਲਾਉਂਦਾ ਨਾ, ਉਹਦੇ ਲਈ ਅਰਦਾਸ ਕਰੋ, ਕੋਈ ਅੱਗ ਲਾ ਸਕਦਾ ਜਿਹਦੀ ਜ਼ਬਾਨ ਪਹਿਲਾਂ ਸੜਦੀ ਹੋਵੇ। ਕਿਉਂਕਿ ਮਾਚਿਸ ਦੀ ਤੀਲੀ ਪਹਿਲਾਂ ਸੜਦੀ ਫਿਰ ਦੂਜੇ ਨੂੰ ਸਾੜਦੀ। ਕਦੀ ਦੇਖੇ ਕਿ ਮਾਚਿਸ ਦੀ ਤੀਲੀ ਅਸੀਂ ਲਾਈਏ, ਉਹ ਸੜੇ ਵੀ ਨਾ ਤੇ ਦੂਜੇ ਨੂੰ ਅੱਗ ਲਾ ਦੇ, ਜਦੋਂ ਵੀ ਤੀਲੀ ਬਾਲਾਂਗੇ ਪਹਿਲਾਂ ਆਪਣਾ ਮੂੰਹ ਸਾੜੇਗੀ ਫਿਰ ਦੂਜੇ ਦਾ ਅੰਦਰ ਸਾੜੇਗੀ। ਸੱਚ ਇਹ ਜਿਹੜਾ ਫਿੱਕਾ ਬੋਲਦਾ ਉਹ ਪਹਿਲਾਂ ਆਪਣੇ ਆਪ ਨੂੰ ਸਾੜਦਾ ਫਿਰ ਦੂਜੇ ਨੂੰ ਸੇਕ ਲਾਉਂਦਾ। ਗੁਰਬਾਣੀ 'ਚ ਫਿੱਕਾ ਬੋਲਣ ਦੀ ਸਾਡੀ ਬੋਡੀ 'ਤੇ ਵੀ ਅਸਰ ਕਰਦਾ ਅਤੇ ਪਿਆਰਿਓ ਫਿੱਕਾ ਸਾਡੇ ਮਨ 'ਤੇ ਵੀ ਅਸਰ ਕਰਦਾ, ਮਹਿਲ ਪੈਦਾ ਕਰਦਾ। ਆਸਾ ਕੀ ਵਾਰ ਵਿੱਚ ਆਪ ਪੜ੍ਹਦੇ ਹੋ, ਨਾਨਕ ਫਿੱਕਾ ਬੋਲਿਆ। ਜਿਹੜਾ ਫਿੱਕਾ ਬੋਲੇਗਾ ਦਾ ਮਤਲਬ ਸਤਿਗੁਰੂ ਨੇ ਵਰਜਿਆ ਕਿਹੜੀ ਨਿਰਮਲਤਾ ਹੈ। ਮੈਂ ਇਕੱਲਾ ਇਸ਼ਨਾਨ ਪਾਉਣ ਦੀ ਗੱਲ ਨਹੀਂ ਕਰਾਂਗੇ, ਆਪਾਂ ਉਹ ਵੀ ਇੱਕ ਪੱਕ ਹੈ ਸਿੱਖੀ ਦਾ। ਇਹਨੂੰ ਵੀ ਖੰਡਨ ਨਾ ਕਰੀਏ ਵੀ ਨਹਾਉਣਾ ਨਹੀਂ ਚਾਹੀਦਾ। ਜੇ ਕੋਈ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਗੁਰੂ ਗੁਰੂ ਜਪਦਾ, ਆਪਾਂ ਉਹਨੂੰ ਕੀ ਮੁਸ਼ਕਲ ਹੈ। ਅਸੀਂ ਇਸ ਪਾਸੇ ਆਈਏ ਜਿਹੜੀ ਅਸੀਂ ਨਹੀਂ ਮਹਿਲ। ਮਹਾਰਾਜ ਕਹਿੰਦੇ ਨੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ। ਉਸ ਬੰਦੇ ਦਾ ਨਾਮ ਹੀ ਫਿੱਕਾ ਪੈ ਜਾਂਦਾ। ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੀ ਸੰਪੰਨਤਾ ਇਹਨਾਂ ਨਾਲ ਹੈ। ਕਹਿੰਦੇ ਨੇ ਜੇ ਤੂੰ ਰੱਬ ਨੂੰ ਇਸ਼ ਕਰਨੇ, ਤੂੰ ਚਾਹੁੰਦਾ ਮੈਨੂੰ ਰੱਬ ਮਿਲੇ, ਤੇ ਇੱਕ ਕੰਮ ਕਰ ਕਿ ਆਪਣੀ ਜ਼ਬਾਨ ਨਾਲ ਕਿਸੇ ਦਾ ਅੰਦਰ ਤੋੜ ਨਾ, ਕਿਉਂਕਿ ਜਿਹੜਾ ਦਿਲ ਇੰਨਾ ਕੋਮਲ ਹੈ, ਜ਼ਬਾਨ ਨਾਲ ਬੋਲਿਆ ਦਿਲ ਟੁੱਟ ਜਾਂਦਾ ਹੈ, ਤੇ ਜਿਹੜਾ ਦਿਲ ਵਿੱਚ ਬੈਠਾ ਮਹਿਬੂਬ ਉਹ ਕਿੰਨਾ ਕੁ ਕੋਮਲ ਹੋਵੇ। ਸਭਨਾ ਮਨ ਮਾਨਕ ਥਾਨ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ ਕਹੀ। ਜੇ ਤੂੰ ਪਿਆਰੇ ਨੂੰ ਮਿਲਣ ਦੀ ਇੱਛਾ ਰੱਖਣਾ, ਸਿੱਖ ਰੱਖਣਾ, ਯਾਦ ਰੱਖਿਓ ਮੈਂ ਸਿਰਫ ਨਿਰਮਲ ਸ਼ਬਦ ਬਾਰੇ ਬੋਲਣਾ ਚਾਹੁੰਦਾ। ਜੇ ਤੂੰ ਪਿਆਰੇ ਨੂੰ ਮਿਲਣਾ ਚਾਹੁੰਦਾ ਤੇ ਫਿੱਕਾ ਬੋਲ ਕੇ ਕਿਸੇ ਦਾ ਅੰਦਰ ਨਾ ਢਾ। ਸਭਨਾ ਮਨ ਮਾਨਕ ਥਾਨ ਮੂਲ ਮਚਾਂਗਵਾ, ਨਾਲ ਕਹਿ ਇੱਕ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਧਨੀ। ਕਿਉਂ ਜ਼ਬਾਨ ਤੋਂ ਫਿੱਕਾ ਬੋਲ ਰਹੀ, ਸਾਰਿਆਂ ਵਿੱਚ ਸਾਈ ਬੇਟਾ, ਸਭ ਨਾ ਮੈਂ ਸੱਚਾ ਧਨੀ ਹਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲਵੇਂ। ਜਿਨ੍ਹਾਂ ਨੂੰ ਤੂੰ ਫਿੱਕਾ ਬੋਲ ਕੇ ਭੈੜਾ ਬੋਲ ਕੇ ਅੰਦਰ ਢਾਨਾ ਪਿਆ, ਕਿਹੜੇ ਰੱਬ ਨੂੰ ਖੁਸ਼ ਕਰਨ ਤੁਰਿਆ, ਰੱਬ ਦਾ ਘਰ ਤਾਂ ਤੂੰ ਖੁਦ ਢਾ ਕੇ ਆ ਗਿਆ। ਫਿੱਕਾ ਬੋਲਣ ਨਾਲ ਬੋਡੀ ਤੇ ਅਸਰ ਹੋਵੇਗਾ, ਫਿੱਕਾ ਬੋਲਣ ਨਾਲ ਮਨ ਤੇ ਅਸਰ ਹੋਵੇਗਾ। ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ, ਕਿਹੜੀ ਮੈਲ ਤੋਂ ਰਹਿਤ ਹੋਇਆ ਸਿੱਖ ਤੇ ਨਿਰਮਲ। ਪਹਿਲਾਂ ਜ਼ਬਾਨ ਦਾ ਦੋਸ਼ ਫਿੱਕਾ ਬੋਲਣ, ਬੇਨਤੀ ਕਰਾਂਗਾ। ਉਸ ਦਿਨ ਅਸੀਂ ਵਿਚਾਰਿਆ ਸੀ ਨਿੰਦਿਆ ਕਰਨੀ, ਉਸ ਦਿਨ ਕੁਝ ਸਿੰਘਾਂ ਨੇ ਵੀ ਕਿਹਾ, ਬੜਾ ਸੋਹਣਾ ਸਵਾਲ ਕੀਤਾ ਉਹਨਾਂ ਵੀ ਤੁਸੀਂ ਬਾਣੀ ਚੋਂ ਪਰ ਤਨ ਤੇ ਪਰ ਨਿੰਦਾ ਦਾ ਦੋਸ਼ ਬਰਾਬਰ ਮੰਨਿਆ, ਪਰ ਸੱਚ ਨੂੰ ਸੱਚ ਕਹਿਣਾ ਕੀ ਨਿੰਦਿਆ ਹੈ? ਕਿਸੇ ਦੇ ਔਗਣ ਨੂੰ ਕਹਿਣਾ, ਬਹੁਤ ਚੰਗਾ ਸਵਾਲ ਸੀ। ਇੱਕ ਮੈਂ ਬੇਨਤੀ ਕਰਾਂਗਾ, ਨਿੰਦਿਆ ਤੇ ਉਸਤਤ ਇੱਕ ਹੀ ਸਿੱਕੇ ਦੇ ਦੋ ਪਾਸੇ ਨੇ, ਇੱਕ ਪਾਸਾ ਨਿੰਦਿਆ ਤੇ ਦੂਜਾ ਪਾਸਾ ਉਸਤਤ। ਜਿੱਥੇ ਝੂਠੀ ਉਸਤਤ ਹੋਵੇਗੀ ਉਹਦੀ ਵੀ ਮੈਲ ਤੇ ਪਾਪ ਓਨਾ ਹੀ ਹੈ ਜਿੰਨਾ ਨਿੰਦਿਆ ਦਾ ਹੈ। ਨਿੰਦਿਆ ਹੈ ਕੀ? ਨਿੰਦਿਆ ਜਦੋਂ ਜਨਮ ਲੈਂਦੀ ਹੈ ਖੌਮੇ ਤੋਂ ਲੈਂਦੀ, ਉਂਝ ਤਾਂ ਬਾਕੀ ਵੀ ਸਾਰੇ ਵਾਸ਼ਨਾ ਨੇ ਪਰ ਖੌਮੇ ਚੋਂ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜੇ ਕਿਸੇ ਨੇ ਇਹਨਾਂ ਸੰਬੰਧੀ ਗੁਰਮਤ ਦੀ ਕਿਸੇ ਲੇਖਣੀ ਚੋਂ ਪੜ੍ਹਨਾ ਹੋਵੇ, ਸਾਰੀ ਖੇਡ ਕੀ ਹੈ। ਡਾਕਟਰ ਚਰਨ ਸਿੰਘ ਉਹਨਾਂ ਦੀ ਇੱਕ ਕਿਤਾਬ ਸੀ ਜੰਗ ਮੜੂਲੀ, ਭਾਈ ਵੀਰ ਸਿੰਘ ਦੇ ਪਿਤਾ ਜੀ ਦੀ, 100 ਸਾਲ ਬਾਅਦ ਉਹ ਪੁਸਤਕ ਛਪੀ ਹੈ। ਉਹ ਨਾਵਲ, ਨਾਵਲ ਦਾ ਮਤਲਬ ਆ ਪਾਤਰ ਬਾਹਰ ਦੇ ਨਹੀਂ। ਮੰਨਾ ਸਿੰਘ ਮਨ ਦੀ ਗੱਲ ਕਰਕੇ ਉਹਨਾਂ ਸਿੱਧ ਕੀਤਾ ਵੀ ਖਿੰਡਿਆ ਮਨ ਕੀ ਕਰਦਾ ਤੇ ਖਿੰਡੇ ਹੋਏ ਨੂੰ ਟਿਕਾਇਆ ਕਿਵੇਂ ਜਾ ਸਕਦਾ। ਬੜੇ ਧਿਆਨ ਨਾਲ ਪੜ੍ਹਨ ਵਾਲੀ ਉਹ ਪੁਸਤਕ। ਬੇਨਤੀ ਮੈਂ ਕਰਾਂਗਾ ਕਿ ਨਿੰਦਿਆ ਜਿਹੜੀ ਹੈ ਇਹ ਖੌਮੇ ਵਿੱਚੋਂ ਨਿਕਲਿਆ ਹੋਇਆ ਨਸੂਰ ਹੈ, ਜ਼ਖਮ ਹੈ। ਜਦੋਂ ਕਿਸੇ ਦੀ ਖੌਮੇ ਨੂੰ ਸੱਟ ਵੱਜਦੀ ਹੈ ਮੇਰੇ ਬਰਾਬਰ, ਉਹ ਕੋਈ ਵੀ ਫੀਲਡ ਹੋਵੇ, ਉਹਦੇ ਵਿੱਚੋਂ ਫਿਰ ਈਰਖਾ ਪਨਪਦੀ, ਜਿਹੜਾ ਅਸੀਂ ਅੱਗੇ ਵਿਚਾਰਨਾ। ਤੇ ਜਦੋਂ ਈਰਖਾ ਜਨਮ ਲੈਂਦੀ, ਜੈਲਸ ਜਨਮ ਲੈਂਦੀ, ਕੁਝ ਦਿਨ ਬੰਦਾ ਰੋਕੀ ਰੱਖਦਾ ਜੈਲਸ ਨੂੰ, ਪਰ ਜਦੋਂ ਇਹਦੇ ਤੋਂ ਨਹੀਂ ਰੋਕਿਆ ਜਾਂਦਾ ਫਿਰ ਉਦੋਂ ਇਸ ਤਰ੍ਹਾਂ ਫਟਦਾ ਕਿ ਨਿੰਦਿਆ ਦਾ ਫੋੜਾ। ਫਿਰ ਉਹ ਬੰਦਾ ਜਦੋਂ ਨਹੀਂ ਸਹਿ ਸਕਦਾ ਉਦੋਂ ਫਿਰ ਕਿਸੇ ਦੇ ਗੁਣਾਂ ਨੂੰ ਔਗਣਾਂ ਦੇ ਰੂਪ ਵਿੱਚ ਪਾਂਡਦਾ। ਫਿਰ ਬੇਨਤੀ ਸੁਣਿਓ, ਨਿੰਦਿਆ ਹੈ ਕਿ ਕਿਸੇ ਦੇ ਚੰਗੇ ਗੁਣਾਂ ਨੂੰ, ਕਿਸੇ ਦੀ ਸ਼ੋਭਾ ਨੂੰ, ਕਿਸੇ ਦੀ ਬਣੀ ਕੋਈ ਵਡਿਆਈ ਨੂੰ ਮਿੱਟੀ ਵਿੱਚ ਰੋਲਣਾ ਤੇ ਇਹੋ ਜਿਹੀਆਂ ਤੋਮਤਾਂ ਤੇ ਦੋਸ਼ ਲਾਣੇ ਜਿਹੜੇ ਉਹਦੇ ਜ਼ਿੰਦਗੀ ਵਿੱਚ ਕਦੀ ਚਿੱਤ ਚੇਤੇ ਵੀ ਨਾ ਹੋਣ। ਜਿਹੜਾ ਬੰਦਾ ਇਸ ਕਰਮ ਕਰਦਾ ਇਸ ਤਰ੍ਹਾਂ ਕਰੇਗਾ, ਚੇਤੇ ਰੱਖਿਓ ਉਸ ਨਿੰਦਕ ਬੰਦੇ ਦਾ ਅੰਦਰ ਵੀ ਕਦੀ ਟੇਕ ਨਹੀਂ ਸਕਦਾ। ਫਿਰ ਬੇਨਤੀ ਕਰਾਂ ਇਹਨੂੰ ਬੜਾ ਸਰਲ ਕਿ ਖਿੜੇ ਹੋਏ ਫੁੱਲ ਨੂੰ ਜੈਲਸ ਅਧੀਨ ਕਹਿ ਦੇਣਾ ਕਿ ਕਠੋਰ ਕੰਡਾ ਹੈ, ਤੇ ਜਿਸ ਵਿਚਾਰੇ ਨੇ ਫੁੱਲ ਨਹੀਂ ਦੇਖਿਆ ਉਹ ਕੰਡਾ ਜਾਣ ਕੇ ਭਰੋਸਾ ਕਰ ਲਏ, ਨੇੜੇ ਨਾ ਜਾਇਓ। ਮੈਂ ਬੇਨਤੀ ਕਰਾਂ ਸਾਡੇ ਸਿੱਖ ਜਗਤ ਕਈ ਵਾਰੀ ਸਾਨੂੰ ਜ਼ਿੰਦਗੀ 'ਚ ਐਸੇ ਸੱਜਣ ਮਿਲਦੇ ਨੇ, ਸੁਣ ਨੂੰ ਮਿਲਦਾ ਕਿ ਅਸੀਂ ਫਲਾਣੇ ਬੰਦੇ ਬਾਰੇ ਇੰਨਾ ਮਾੜਾ ਸੁਣਿਆ, ਇੰਨਾ ਸੁਣਿਆ ਤੇ ਅਸੀਂ ਵਿਚਾਰ ਬਣਾ ਬੈਠੇ ਇੰਨਾ ਭੈੜਾ ਬੰਦਾ ਹੈ। ਪਰ ਜਦੋਂ ਦੀ ਥੋੜ੍ਹੀ ਜਿਹੀ ਸੰਗਤ ਕੀਤੀ ਸਾਨੂੰ ਪਤਾ ਲੱਗਾ ਅੱਜ ਤੱਕ ਅਸੀਂ ਗੁੰਮਰਾਹ ਹੀ ਹੁੰਦੇ ਰਹੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਹਨੇਰੇ 'ਚ ਤੀਰ ਨਾ ਮਾਰੀਏ, ਤੇ ਅਸੀਂ ਬਹੁਤ ਗਿਣਤੀ 'ਚ ਹਨੇਰੇ 'ਚ ਤੀਰ ਮਾਰ ਰਹੇ। ਜਿਸ ਬੰਦੇ ਬਾਰੇ ਅਸੀਂ ਜਾਣਦੇ ਨੇ ਈਰਖਾ ਅਧੀਨ ਬੋਲੇ ਹੋਏ ਸ਼ਬਦ ਨਿੰਦਿਆ ਦੇ ਅਸੀਂ ਅੰਦਰ ਕੁੱਟ ਕੇ ਗੰਢ ਬਣ ਲੈਂਦੇ ਹਾਂ, ਫਿਰ ਰੱਬ ਬਚਾਏ ਸਾਨੂੰ। ਸੱਚ ਇਹ ਵੇ ਕਿ ਜਿੰਨਾ ਬੰਦਾ ਔਗਣਾਂ ਦਾ ਮੈਸੇਜ ਕਨਵੇ ਕਰਦਾ, ਜੇ ਕਿਤੇ ਨਾ ਧਰਮ ਦਾ ਮੈਸੇਜ ਕਨਵੇ ਕਰੇ ਤੇ ਦੁਨੀਆਂ 'ਚ ਟਿਕਾ ਬਣ ਜਾਏ। ਔਗਣ ਬੜੀ ਛੇਤੀ ਅੱਗੇ ਤੋਰਦਾ। ਮੈਂ ਬੇਨਤੀ ਕਰਾਂਗਾ ਫੁੱਲ ਨੂੰ ਕੰਡਾ ਕਹਿਣਾ ਇਹ ਫੁੱਲ ਦੀ ਨਿੰਦਿਆ ਹੈ, ਤੇ ਕੰਡੇ ਨੂੰ ਫੁੱਲ ਕਹਿ ਕੇ ਲੋਕਾਂ 'ਚ ਪ੍ਰਚਾਰਨਾ ਇਹ ਕੰਡੇ ਦੀ ਉਸਤ ਹੈ। ਦਿਨ ਦੇ ਚਾਨਣ ਨੂੰ ਹਨੇਰਾ ਕਹਿ ਕੇ ਪ੍ਰਚਾਰਨਾ ਇਹ ਚਾਨਣ ਦੀ ਨਿੰਦਿਆ ਹੈ, ਪਰ ਮੱਸਿਆ ਦੀ ਰਾਤ ਨੂੰ ਪੂਰਨਮਾਸ਼ੀ ਦੀ ਰਾਤ ਕਹਿ ਕੇ ਪੁਕਾਰਨਾ ਪ੍ਰਚਾਰਨਾ ਇਹ ਉਸਤ ਹੈ। ਸੱਚ ਇਹ ਵੇ ਕਮਾਈ ਵਾਲੇ ਦੇ ਜੀਵਨ ਨੂੰ ਖੋਟਾ ਕਹਿ ਕੇ ਲੋਕਾਂ ਵਿੱਚ ਦੁਸ਼ਪ੍ਰਚਾਰ ਕਰਨਾ ਇਹ ਨਿੰਦਿਆ ਹੈ, ਤੇ ਰੱਜ ਕੇ ਨਿੰਦਿਆ ਕਰਨ ਵਾਲੇ ਨੂੰ ਬਹਾਦਰ ਤੇ ਨਿਧੜਕ ਕਹਿ ਕੇ ਪ੍ਰਚਾਰਨਾ ਛੋਟੀ ਉਸਤ ਹੈ। ਮਹਾਰਾਜ ਕਹਿੰਦੇ ਦੋਨੋਂ ਪਰਵਾਹ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਜੀਵ ਦਾ ਦੂਜਾ ਦੋਸ਼ ਇਹ ਵੇ ਕਿ ਨਿੰਦਿਆ ਜਦੋਂ ਬੰਦਾ ਇਹ ਕਰਦਾ ਹੈ, ਪਰ ਸਿੱਖ ਜਿਹੜਾ ਨਿਰਮਲ ਕਿਰਦਾ ਪਿਆਰੇ ਉਹ ਕਿਤੇ ਵੀ ਜਾਏਗਾ ਕਰਨੀ ਤਾਂ ਦੂਰ ਦੀ ਗੱਲ। ਮੈਂ ਬੇਨਤੀ ਕਰਾਂ ਕੌਣ ਹੈ ਨਿਰਮਲ? ਉਹ ਦੂਜੇ ਦੀ ਨਿੰਦਿਆ ਸੁਣ ਕੇ ਵੀ ਦੂਰ ਹੋ ਜਾਂਦਾ। ਤਾਂ ਹੀ ਭਾਈ ਸਾਹਿਬ ਨੇ ਕਿਹਾ ਖੌ ਤਿਸ ਭੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਭਾਈ ਨਿੰਦਾ ਸੁਣ ਕੇ ਆਪ ਹਟਾਵੇ, ਆਪਣੇ ਆਪ ਨੂੰ ਦੂਰ ਕਰਕੇ। ਅੰਮ੍ਰਿਤਸਰ ਇੱਕ ਗੁਰਮੁਖ ਪਿਆਰੇ ਅਨਮਤ ਦੇ ਸਾਧੂ ਨੇ ਗੁਰਮੁਖ ਪਿਆਰੇ ਸ਼ਬਦ ਤਾਂ ਵਰਤੇ, ਗੁਰੂ ਰਾਮਦਾਸ ਜੀ ਦੇ ਦਰਬਾਰ 'ਚੋਂ ਛੂਹ ਮਿਲੀ। ਕੀਰਤਨ ਸੁਣਦੇ ਸਨ ਪਰ ਅੱਠੇ ਪੈਰ ਦਰਬਾਰ ਸਾਹਿਬ ਰਹਿਣਾ ਹੈ, ਬਾਹਰ ਸਰੀਰਕ ਕਿਰਿਆ ਸੋਧਣ ਜਾਣਾ, ਕੀਰਤਨ ਸੁਣਨ ਤੋਂ ਬਾਅਦ ਕਿਤੇ ਬਾਜ਼ਾਰ ਜਾਣਾ ਪੈ ਜਾਣਾ, ਤੇ ਉਹਨਾਂ ਦੇ ਦੋ ਮੁੰਡੇ ਬੁੰਦੇ ਉਹਨਾਂ ਦੇ ਜਿਹੜੇ ਪੁਰਾਣੇ ਸਮੇਂ ਬੀਬੀਆਂ ਹੁੰਦੀਆਂ ਸਨ ਉਹ ਆਪਣੇ ਕੰਨ 'ਚ ਪਾ ਲੈਣੇ, ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੋਵੇ। ਤੇ ਜਦੋਂ ਜਾਣਾ ਕੰਨ ਬੰਦ, ਇੱਕ ਦਿਨ ਕਿਸੇ ਪੁੱਛ ਲਿਆ ਇੰਨਾ ਕੀਰਤਨ ਸੁਣਦੇ ਹੋ ਇਹ ਕੰਨ ਕਿਉਂ ਬੰਦ ਕਰਕੇ ਬਾਜ਼ਾਰ ਤੁਰਦੇ ਹੋ? ਕਹਿਣ ਲੱਗੇ ਇਹ ਕਟੋਰੇ ਨੇ ਇਹਨਾਂ ਦੀ ਅੰਦਰ ਦੇ ਭਾਂਡੇ ਵਿੱਚ ਗੁਰੂ ਰਾਮਦਾਸ ਦੇ ਘਰ ਵਿੱਚੋਂ ਨਾਮ ਅੰਮ੍ਰਿਤ ਕੀਰਤਨ ਅੰਦਰ ਗਿਆ ਹੈ। ਮੈਂ ਚਾਹੁੰਦਾ ਇਹਨਾਂ ਕਟੋਰਿਆਂ ਵਿੱਚੋਂ ਉਸ ਅੰਮ੍ਰਿਤ ਉੱਤੇ ਕੋਈ ਜ਼ਹਿਰ ਦੀਆਂ ਬੂੰਦਾਂ ਨਾ ਸੱਟ ਦੇ। ਮੈਂ ਬੇਨਤੀ ਕਰਾਂਗਾ ਕਿ ਸਿੱਖ ਕਿਤੇ ਵੀ ਜਾਏ ਸਭ ਤੋਂ ਪਹਿਲੀ ਗੱਲ ਉਹ ਔਗਣ ਨਾ ਦੇਖੇ। ਜੇ ਨਿਰਮਲ ਸਿੱਖ ਦੀ ਗੱਲ ਕਰਨੀ ਹੈ ਉਹ ਗੁਣਾਂ ਦੀ ਸਾਂਝ ਪਾਏ। ਪਿਆਰੇ ਉਹ ਕਿਹੜੀ ਥਾਂ ਜਿੱਥੇ ਪਰਮਾਤਮਾ ਨੇ ਗੁਣ ਨਹੀਂ ਪੈਦਾ ਕੀਤੇ, ਜਿਹਨੂੰ ਆਪਾਂ ਮੈਂ ਕਹਿੰਦਾ ਚਿੱਕੜ ਸਭ ਤੋਂ ਮਾੜਾ ਸੀ ਕਹਿੰਦੇ। ਕੱਪੜੇ ਨੂੰ ਲੱਗ ਜਾ ਕੱਪੜਾ ਮੈਲਾ, ਤਨ ਤੇ ਲੱਗ ਜਾ ਤਨ ਮੈਲਾ, ਮੇਰਾ ਰੱਬ ਕਹਿੰਦਾ ਨਹੀਂ ਚਿੱਕੜ ਵਿੱਚ ਵੀ ਗੁਣ ਨੇ। ਸਭ ਤੋਂ ਵੱਧ ਕਮਲ ਦੇ ਫੁੱਲ ਨੂੰ ਧਾਰਮਿਕ ਸਾਹਿਤ ਵਿੱਚ ਥਾਂ ਦਿੱਤੀ ਗਈ, ਉਸ ਕਮਲ ਦਾ ਫੁੱਲ ਤਾਂ ਉਸ ਚਿੱਕੜ ਵਿੱਚ ਹੋਇਆ ਜਿਹਨੂੰ ਆਪਾਂ ਗੰਧਾ ਕਹਿੰਦੇ। ਉਹਦੇ ਵਿੱਚ ਵੀ ਰੱਬ ਨੇ ਕਿਤੇ ਗੁਣ ਰੱਖਿਆ, ਤਾਂ ਹੀ ਤਾਂ ਕਮਲ ਦਾ ਫੁੱਲ ਗੰਧ ਚੋਂ ਪ੍ਰਗਟ ਹੋਇਆ। ਬਖਸ਼ ਦਿਆ ਜੇ ਅਸੀਂ ਜਿੰਨੇ ਬੈਠੇ ਹਾਂ ਸਾਡੇ ਤਨ ਦੀ ਬਣਤਰ ਕਿਵੇਂ ਬਣੀ? ਕਿ ਉਸ ਮਲੀਨਤਾ ਨੂੰ ਅਸੀਂ ਆਪਣੀ ਬੋਡੀ ਤੇ ਲੱਗਿਆ ਸਵੀਕਾਰ ਕਰਾਂਗੇ? ਪਰ ਚੇਤੇ ਰੱਖਿਓ ਬੋਡੀ ਉਸ ਮਲੀਨਤਾ ਵਿੱਚ ਉਪਜੀਏ, ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਚੋਰੀ। ਹਾਂ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਗੁਰਮੁਖੋ ਸੱਚ ਇਹ ਜੇ ਯਤਨ ਕਰੋ ਕਿ ਨਿੰਦਿਆ ਤੋਂ ਬਚੋ। ਭਾਈ ਸਾਹਿਬ ਦੀ ਰਚਨਾ ਚੋਂ ਇੱਕ ਸ਼ਬਦ ਮੈਂ ਕਹਿ ਦੇਣਾ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਹਿੰਦੇ ਨੇ ਹਰ ਚੀਜ਼ ਉਹਦੇ ਦੋ ਪੱਖ ਸਾਨੂੰ ਮਿਲਣਗੇ ਤੇ ਹਰ ਚੀਜ਼ ਨੂੰ ਬੰਦੇ ਦੋ ਨਜ਼ਰੀਆਂ ਨਾਲ ਤੱਕਦੇ ਨੇ, ਦੋ ਤਰੀਕਿਆਂ ਦਾ। ਇੱਕ ਬੰਦਾ ਪੋਜ਼ਿਟਿਵ ਅਪਰੋਚ ਲੈ ਕੇ ਦੇਖਦਾ, ਦੂਜਾ ਨੈਗੇਟਿਵ ਲੈ ਕੇ ਦੇਖਦਾ। ਭਾਈ ਸਾਹਿਬ ਨੇ ਤਿੰਨ ਟੁੱਪਾ ਬਚਨ ਕਹੇ ਨੇ, ਕਹਿੰਦੇ ਸੌਣ ਦਾ ਬੱਦਲ ਚੜ੍ਹਦਾ ਘਟਾਵਾਂ ਆਉਂਦੀਆਂ ਨੇ, ਮੋਰ ਪਹਿਲਾਂ ਪਾਉਂਦਾ ਤੇ ਗਾਉਂਦਾ ਮੋਰ ਨੱਚਦਾ। ਪਰ ਜਿਹੜਾ ਬੰਦਾ ਗੁਣਾਂ ਦਾ ਗ੍ਰਾਹਕ ਹੈ, ਪੋਜ਼ਿਟਿਵ ਸੋਚ ਵਾਲਾ ਹੈ, ਉਹ ਕਹਿੰਦਾ ਵਾ ਪਰਮਾਤਮਾ ਇਹਨੇ ਕਿਹੜਾ ਕਿਸੇ ਅਕੈਡਮੀ ਚੋਂ ਨ੍ਰਿਤ ਸਿੱਖਿਆ, ਤੂੰ ਸਿਰਫ ਬਦਲਾਂ ਦੀ ਇੱਕ ਕਸ਼ਿਸ਼ ਪੈਦਾ ਇਹਦੇ ਲਈ ਕੀਤੀ, ਬਦਲ ਕਾਲੀਆ ਘਟਾਵਾਂ ਚੜੇ ਮੋਰ ਨੂੰ ਨੱਚਣ ਦੀ ਡਾ ਚਾਹੀ, ਇਹਨੇ ਗਾਇਆ ਇਹਦੀਆਂ ਅੱਖਾਂ ਕਿੰਨੀਆਂ ਚੰਗੀਆਂ, ਜਿਸ ਨੇ ਗੁਣ ਲੈਣੇ ਉਹ ਮੋਰ ਦਾ ਨ੍ਰਿਤ ਮੋਰ ਦੇ ਬੋਲ ਤੇ ਮੋਰ ਦੀ ਸ਼ਕਲ ਉਹਦੇ ਖੰਭ ਦੇਖਦਾ, ਤੇ ਪਿਆਰਿਓ ਜਿਹਨੇ ਉਹਨੂੰ ਭੰਡਣਾ ਹੈ ਉਹ ਥਾਂ ਥਾਂ ਤੇ ਕਹਿੰਦਾ ਮੋਰ ਦੀ ਉਪਮਾ ਕਰਨ ਵਾਲਿਓ ਇਹਦੇ ਪੈਰਾਂ ਵੱਲ ਝਾਤੀ ਮਾਰ ਕੇ ਦੇਖੋ, ਇਹਦੇ ਪੈਰ ਤਾਂ ਗੰਦਗੀ ਮਲੀਨਤਾ ਨਾਲ ਭਰੇ ਹੋਏ। ਮੈਂ ਬੇਨਤੀ ਕਰਾਂ, ਮੋਰ ਇੱਕੋ ਹੀ, ਇੱਕ ਨੂੰ ਸਿਰ ਦਿਸ ਰਿਹਾ, ਦੂਜੇ ਨੂੰ ਪੈਰ ਦਿਸ ਰਿਹਾ, ਜਿਹਨੂੰ ਸਿਰ ਦਿਸ ਰਿਹਾ ਉਹਨੂੰ ਖੰਭਾਂ ਦਾ ਰੰਗ ਦਿਸ ਰਿਹਾ, ਉਹਨੂੰ ਬੋਲ ਦਿਸ ਰਹੇ ਨੇ, ਤੇ ਦੂਜਾ ਬੰਦਾ ਜਿਹੜਾ ਉਹਨੂੰ ਪੈਰਾਂ ਦੀ ਮੈਲ ਦਿਸਦੀ ਹੈ। ਮੈਂ ਬੇਨਤੀ ਕਰਾਂ, ਇੱਕ ਜਾਨਵਰ ਦਾ ਇੱਕ ਵਿਰੋਧੀ ਹੈ ਤੇ ਇੱਕ ਉਹਦੇ ਖਾਕ ਚ ਭੁਗਤ ਰਿਹਾ ਹੈ, ਭਾਈ ਸਾਹਿਬ ਕਹਿੰਦੇ ਤੂੰ ਉਹਦੇ ਖੰਭ ਦੇਖ, ਉਹਦੇ ਬੋਲ ਦੇਖ, ਉਹਦਾ ਨ੍ਰਿਤ ਦੇਖ, ਉਹਦੀਆਂ ਅੱਖਾਂ ਦੀ ਚਮਕ ਦੇਖ, ਤੇ ਰੱਬ ਦਾ ਸ਼ੁਕਰ ਕਰ ਉਹਨੇ ਇਹੋ ਜਿਹੇ ਚਿੱਤਰਕਾਰ ਨੇ ਰੰਗ ਭਰਿਆ ਕਿ ਨਾ ਉਹਨੂੰ ਧੁੱਪ ਫੇਟ ਕਰ ਸਕੀ ਤੇ ਨਾ ਪਾਣੀ ਉਹਨੂੰ ਉਤਾਰ ਸਕਿਆ। ਮੈਂ ਬੇਨਤੀ ਕਰਾਂਗਾ, ਨਿਰਮਲ ਸਿੱਖ ਜਿਹਨੇ ਬਣਨਾ। ਦੂਸਰੀ ਬੇਨਤੀ, ਤੁਸੀਂ ਦੇਖਦੇ ਹੋ ਕਿ ਆ ਚੰਦਨ ਦਾ ਰੁੱਖ ਹੈ, ਉਹਨੂੰ ਬੜੀ ਮਹਾਨਤਾ ਦਿੱਤੀ ਗਈ ਚੰਦਨ ਦੀ ਲੱਕੜ, ਪਰ ਚੰਦਨ ਸ਼ੀਤਲ ਹੈ, ਠੰਡ ਦਿੰਦਾ ਹੈ, ਪਰ ਜਿਸ ਬੰਦੇ ਨੇ ਚੰਦਨ ਚੋਂ ਗੁਣ ਲੈਣਾ ਉਹਦੀ ਸ਼ੀਤਲਤਾ ਦੀ ਗੱਲ ਕਰੇਗਾ, ਤੇ ਜਿਸ ਬੰਦੇ ਨੇ ਔਗਣ ਲੈਣਾ ਉਹ ਕਹੇਗਾ ਛੱਡੋ ਇਹ ਰਹਿੰਦਾ ਕਿੰਨਾ ਕੋਲੇ, ਇਹਦੇ ਤਾਂ ਚਾਰ ਚਫੇਰੇ ਜ਼ਹਿਰੀਲੇ ਸੱਪ ਚਮੜੇ ਕੋਲੇ। ਇੱਕ ਨੂੰ ਦੋ ਨਜ਼ਰੀਆਂ ਨਾਲ ਦੇਖਿਆ। ਤੀਸਰੀ ਬੇਨਤੀ ਕਰਾਂਗਾ ਕਿ ਕਮਲ ਦਾ ਫੁੱਲ ਸੋਹਣਾ ਹੈ ਪਰ ਔਗਣ ਦੇਖਣ ਵਾਲਾ ਚਿੱਕੜ ਦੇਖਦਾ ਹੈ। ਪਿਆਰਿਓ, ਗੁਣ ਦੇਖਣ ਵਾਲਾ ਚਿੱਕੜ ਵਿੱਚੋਂ ਨਿਕਲੀ ਕੋਈ ਸੁਗੰਧੀ ਦੇਖਦਾ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਭਵਰਾ ਜਦੋਂ ਫੁੱਲ ਤੇ ਬੈਠਦਾ, ਖਾਸ ਕਰਕੇ ਉੱਥੇ ਆਪਾਂ ਦੇਖਦੇ ਹਾਂ, ਉਹ ਪਹਿਲਾਂ ਸੁਗੰਧੀ ਲੈਂਦਾ, ਫਿਰ ਉਹਦੇ ਉੱਤੇ ਗੂੰਜ ਪਾਉਂਦਾ, ਗੁੰਜਾਰ ਪਾਉਂਦਾ, ਹੈ ਨਾ। ਤੇ ਅਸੀਂ ਸੋਚਦੇ ਹਾਂ ਬਾਬਾ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਤੇ ਉਹਨਾਂ ਨੇ ਭਵਰੇ ਤੇ ਸਵਾਲ ਕੀਤਾ, ਭਾਵਾਂ ਖਿਆਲ ਹੀ ਸਤਿਗੁਰੂ ਨੇ ਦਿੱਤੇ, ਕਹਿੰਦੇ ਤੂੰ ਇੰਨੀ ਦੂਰ ਤੋਂ ਆਇਆ ਸੁਗੰਧੀ ਲਈ ਰਸ ਮਾਣਿਆ, ਤੂੰ ਜਾ ਆਪਣੇ ਟਿਕਾਣੇ ਤੇ ਵਾਪਸ, ਰੌਲਾ ਕਿਉਂ ਪਾਉਂਦਾ। ਕਹਿੰਦੇ ਉਸ ਭਵਰੇ ਦਾ ਉੱਤਰ ਸੀ, ਮੈਂ ਰਸ ਲੈ ਚੱਲਿਆ, ਸੁਗੰਧੀ ਮਾਣ ਚੱਲਿਆ ਤੇ ਮੈਂ ਉੱਚੀ ਉੱਚੀ ਤਾਂ ਰੌਲਾ ਪਾਉਂਦਾ ਪਿਆ, ਇਹਦੀਆਂ ਜੜ੍ਹਾਂ ਵਿੱਚ ਡੱਡੂ ਬੈਠਾ, ਉਹ ਚਿੱਕੜ ਤੇ ਜਾਲਾ ਖਾਂਦਾ। ਮੈਂ ਕਹਿਣ ਲੱਗਾ ਉਹ ਨੇੜੇ ਰਹਿਣ ਵਾਲਿਆ ਤੈਨੂੰ ਚਿੱਕੜ ਦਿਸਦਾ ਪਿਆ, ਮੈਂ ਦੂਰੋਂ ਆ ਕੇ ਵੀ ਦੀ ਖੇੜੇ ਦਾ ਆਨੰਦ ਮਾਣ ਗਿਆ। ਸਤਿਗੁਰੂ ਨੇ ਕਿਹਾ ਐਬ ਤਨ ਚੀਕੜੋ ਇਹ ਮਨ ਮੀਨ ਕੋ ਕਮਲ ਕੀ ਸਾਰ ਨੈ ਮੂਲ ਪਾਏ। ਪਿਆਰਿਓ, ਐਬਾਂ ਦਾ ਚਿੱਕੜ ਅਸੀਂ ਇਕੱਠਾ ਕਰ ਰਹੇ ਪਰ ਖੇੜੇ ਦੀ ਤਾਂ ਗੱਲ ਹੀ ਕੋਈ ਨਾ ਕੀਤੀ। ਕਮਲ ਦਾ ਫੁੱਲ ਇੱਕ ਦੇਖਦਾ, ਦੂਜਾ ਉਹਦਾ ਚਿੱਕੜ ਦਿਸਦਾ। ਮੈਂ ਇਸ ਤੋਂ ਅਗਲੀ ਬੇਨਤੀ ਕਰਾਂ, ਅੰਬ ਦਾ ਫਲ ਅਸੀਂ ਖਾਂਦੇ ਚੀਰ ਕੇ ਜਾਂ ਚੂਸ ਕੇ, ਪਰ ਆਪਾਂ ਕਹਾਂਗੇ ਵਾਹਿਗੁਰੂ ਉਹਨੂੰ ਅੰਮ੍ਰਿਤ ਫਲ ਕਿਹਾ ਗਿਆ, ਅੰਮ੍ਰਿਤ ਵਰਗੀ ਮਿਠਾਸ। ਇੱਕ ਫਲ ਖਾ ਕੇ ਕਹਿੰਦਾ ਪਰਮਾਤਮਾ ਤੇਰਾ ਸ਼ੁਕਰ, ਤੂੰ ਅੱਗ ਵਿੱਚ ਵੀ ਰਸ ਪੈਦਾ ਕੀਤਾ, ਲੱਕੜ ਵਿੱਚ ਅੱਗ ਭਰੀ ਹੈ, ਪਰ ਉਸੇ ਲੱਕੜ ਦੇ ਰੁੱਖ ਨਾਲ ਟਾਹਣੀ ਨਾਲ ਅੰਬ ਦਾ ਫਲ ਲੱਗਾ, ਅੱਗ ਵਿੱਚ ਉਹਨੇ ਰਸ ਤੇ ਮਿਠਾਸ ਭਰਿਆ। ਉਹ ਕਹਿੰਦਾ ਇੰਨਾ ਮਿੱਠਾ ਤੇ ਮੇਰੇ ਵਰਗਾ ਔਗਣ ਦੇਖਣ ਵਾਲਾ ਕਹਿੰਦਾ ਸਿਫਤਾਂ ਕਰੀ ਜਾਂਦੇ ਹੋ, ਇਹਦੀ ਗਿੱਟਕ ਨੂੰ ਤੋੜ ਕੇ ਵਿੱਚੋਂ ਗੁਠਲੀ ਕੱਢ ਕੇ ਖਾ ਕੇ ਦੇਖੋ, ਜ਼ਹਿਰ ਤੋਂ ਵੱਧ ਕੌੜੀ। ਮੈਂ ਕਹਿੰਦਾ ਜਿਹੜੀ ਚੀਜ਼ ਰੱਬ ਨੇ ਵੀ ਢੇਕ ਢੱਕ ਕੇ ਰੱਖੀ, ਔਗਣਾ ਵਾਲਾ ਉਹਨੂੰ ਵੀ ਪੱਟ ਕੇ ਉਹਦੀ ਕੁੜੱਤਨ ਪ੍ਰਗਟ ਕਰ ਰਿਹਾ। ਰੱਬ ਨੇ ਤਾਂ ਗਿੱਟਕ ਨੂੰ ਵੀ ਢੱਕ ਕੇ ਰੱਖਿਆ ਵੀ ਰਹਿਣ ਦਿਓ ਕੌੜੀ, ਤੇਰਾ ਸੰਬੰਧ ਨਹੀਂ ਇਹਦੇ ਨਾਲ, ਤੇਰੇ ਲਈ ਮਿਠਾਸ ਪੈਦਾ ਕੀਤੀ। ਮੈਨੂੰ ਇੰਜ ਲੱਗਦਾ ਸਿੱਖ ਵੀ ਨਾ ਜੋ ਕੁਝ ਰੱਬ ਨੇ ਦਿੱਤਾ ਇਹ ਵੀ ਲੋਕਾਂ ਦੀਆਂ ਗੁਠਲੀਆਂ ਫੋਲ ਫੋਲ ਕੇ ਉਹਨਾਂ ਦੇ ਔਗਣ ਹੀ ਬਾਹਰ ਕੱਢ ਰਿਹਾ। ਭਾਈ ਸਾਹਿਬ ਨੇ ਵਚਨ ਕਹਿ ਕਹਿਣ ਲੱਗੇ ਜੈਸੇ ਨੈਣ ਬੈਨ ਪੰਖ ਸਰਗੁੰਦਰ ਸੁੰਦਰ ਸਰਬਗ ਮੋਰ ਤਾਂ ਕੇ ਪਗ ਔਰ ਦੇਖ ਦੋਖ ਨਾ ਵਿਚਾਰੀਏ, ਸੰਗਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਟਕ ਬਲੋਕ ਨਾ ਅਵਗਨ ਉਰਤਾਰੀਏ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਏ, ਐਸੇ ਗੁਰ ਗਿਆਨ ਦਾਨ ਸਭ ਨੂੰ ਤੇ ਮੰਗ ਲੀਜੇ। ਬਸ ਆਹ ਕਿੱਥੇ ਅਵਸਥਾ ਬਣੇਗੀ ਜੀ, ਮੈਂ ਗੁਰੂ ਦਾ ਗਿਆਨ ਲੈਣ ਤੋਂ ਰਿਹਾ, ਗੁਰੂ ਨਾਨਕ ਸਾਹਿਬ ਨੂੰ ਸਭ ਨੇ ਸੁਣਿਆ। ਮੈਂ ਬੇਨਤੀ ਕਰਾਂਗਾ, ਨੇਕੀ ਸਾਹਿਬ ਨੇ ਇੱਕ ਵਾਰ ਲਿਖਿਆ ਮੇਰਾ ਖਿਆਲ ਉਹਨਾਂ ਦੀ ਪਿੱਛੇ ਦਾ ਪੁਸਤਕ ਆਈ ਸੀ, ਉਹਦੇ ਚ ਉਹਨਾਂ ਨੂੰ ਲਿਖਿਆ ਸਦਾ ਵਿਗਾਸ ਚ। ਉਹ ਕਹਿੰਦੇ ਨੇ ਉਹਨਾਂ ਨੂੰ ਹਿੰਦੂ ਨੇ ਸੁਣਿਆ, ਉਹਨਾਂ ਨੂੰ ਮੁਸਲਮਾਨ ਨੇ ਸੁਣਿਆ, ਉਹਨਾਂ ਨੂੰ ਬੋਧੀ ਸੁਣਿਆ, ਜੈਨੀ ਨੇ ਸੁਣਿਆ, ਉਹਨਾਂ ਨੂੰ ਇੱਥੋਂ ਤੱਕ ਨਾਥਾਂ ਸਿੱਧਾਂ ਜੋਗੀਆਂ ਸਭ ਨੇ ਸੁਣਿਆ। ਪਰ ਅੱਜ ਆਪਾਂ ਨੂੰ ਕਿੰਨੇ ਕੁ ਦੂਜੇ ਸੁਣਦੇ ਪਏ, ਕਿਉਂਕਿ ਸੰਕੀਰਣ ਆ ਚੁੱਕੀ। ਦੂਜਿਆਂ ਦੀ ਗੱਲ ਛੱਡੋ, ਆਪਣੇ ਚ ਝਾਤੀ ਮਾਰ ਕੇ ਦੇਖਿਓ, ਨਿੰਦਿਆ ਚ ਨਹੀਂ ਜਾਣਾ। ਹਰ ਇੱਕ ਬੰਦੇ ਦਾ ਆਪੋ ਆਪਣਾ ਪ੍ਰਚਾਰਕ, ਆਪੋ ਆਪਣਾ ਕੀਰਤਨੀ ਹੈ। ਹਰ ਬੰਦਾ ਜਿਹੜਾ ਆਪਣੇ ਆਪਣੇ ਨੂੰ ਸੁਣਨਾ ਚਾਹੁੰਦਾ, ਗੁਰੂ ਨੂੰ ਕਿਹੜਾ ਸੁਣਨਾ ਚਾਹੁੰਦਾ। ਭਾਈ ਸਾਹਿਬ ਨੇ ਕਿਹਾ, ਕੰਮ ਕਰ, ਤੈਨੂੰ ਜਿੱਥੇ ਵੀ ਗੁਰੂ ਦਾ ਗਿਆਨ ਮਿਲੇ ਤੂੰ ਚੋਕੇ ਗਿਆਨ ਲੈ ਕੇ ਆਈ। ਜੇ ਤੈਨੂੰ ਗਿਆਨ ਨਹੀਂ ਮਿਲ ਰਿਹਾ ਤੇ ਪਹਿਲਾਂ ਆਪਣੇ ਆਪ ਨੂੰ ਸੁਧਾਰ। ਐਵੇਂ ਇਹ ਨਾ ਕਰੀ ਕਿ ਉੱਥੇ ਜਾ ਕੇ ਕਿਸੇ ਦੇ ਔਗਣ ਦੇਖ ਕੇ ਗੁਣ ਲਿਆਉਣ ਦੀ ਥਾਂ ਤੇ ਔਗਣਾਂ ਦੀਆਂ ਪੰਡਾ ਬਣ ਕੇ ਲੈ। ਬੰਦਨਾ ਸਕਲ ਭੂਤ ਤੈਸੇ ਗੁਰ ਗਿਆਨ ਦਾਨ ਸਭ ਗੁਣ ਤੇ ਮੰਗ ਲੀਜੈ। ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਏ ਪੱਕਾ ਪ੍ਰਕਰਨ ਚਾਹਵਾਂ। ਕਿ ਚਾਰ ਦੋਸ਼ ਨੇ ਸਾਡੀ ਜ਼ਬਾਨ ਦੇ। ਪਹਿਲੀ ਮੈਂ ਬੇਨਤੀ ਕੀਤੀ ਫਿੱਕਾ ਬੋਲਣਾ, ਦੂਜੀ ਮੈਂ ਅਰਜ਼ ਕਰ ਰਿਹਾ ਨਿੰਦਿਆ ਕਰਨੀ, ਤੀਸਰਾ ਜ਼ਬਾਨ ਦਾ ਦੋਸ਼ ਹੈ ਚੁਗਲੀ ਕਰਨੀ। ਨਿੰਦਿਆ ਤੇ ਚੁਗਲੀ ਛੋੜਾ ਫਰਕ ਹੈ। ਚੇਤੇ ਰੱਖੋ, ਨਿੰਦਕ ਬੰਦਕ ਬੰਦਾ ਹਮਦਰਦ ਨਹੀਂ ਬਣਦਾ, ਚੁਗਲਖੋਰ ਬੰਦਾ ਹਮਦਰਦ ਬਣ ਜਾਂਦਾ। ਦੋਵੇਂ ਪਾਸੇ ਥੋੜਾ ਜਿਹਾ ਫਰਕ ਜੇ ਨਿੰਦਿਆ ਦਾ, ਚੁਗਲ ਬੰਦਾ ਹਮੇਸ਼ਾ ਹਮਦਰਦ ਬਣੇਗਾ। ਜੇ ਆਪ ਜੀ ਕੋਲ ਆਏਗਾ ਤੁਹਾਨੂੰ ਇੰਝ ਲੱਗੇਗਾ ਵੀ ਦਿਲੋਂ ਪਿਆਰ ਕਰਦਾ, ਤੁਹਾਡੇ ਕੋਲੋਂ ਸਭ ਕੁਛ ਸੁਣ ਜਾਏਗਾ। ਜਿਹਦੇ ਬਾਰੇ ਆਪ ਜੀ ਬੋਲ ਰਹੇ ਹੋ ਉਹਦੇ ਕੋਲ ਜਾ ਕੇ ਰੱਜ ਕੇ ਕਹੇਗਾ, ਫਲਾਣੇ ਬੰਦੇ ਨੇ ਕਿਹਾ। ਉਹ ਦੋਨੇ ਪਾਸੇ ਹਮਦਰਦੀ ਵੀ ਰੱਖਦਾ ਤੇ ਚੇਤੇ ਰੱਖੋ ਮੈਸੇਜ ਇਹੋ ਜਿਹਾ ਪਹੁੰਚਾਉਂਦਾ ਕਿ ਦੋਨੋਂ ਬੰਦੇ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਜਿਹੜੀ ਜ਼ਬਾਨ ਦੀ ਚੁਗਲੀ ਹੈ, ਤੀਸਰਾ ਦੋਸ਼ ਇਹ ਵੀ ਮੈਲ ਹੈ ਪਿਆਰੋ। ਉਸ ਤੋਂ ਬਾਅਦ ਜ਼ਬਾਨ ਦਾ ਚੌਥਾ ਦੋਸ਼ ਹੈ ਝੂਠ ਬੋਲਣਾ। ਜਿਹੜਾ ਬੰਦਾ ਝੂਠ ਬੋਲੇਗਾ ਉਹਦਾ ਅੰਦਰ ਕਿੰਨਾ ਕੁ ਪਵਿੱਤਰ ਹੋ ਜਾਏਗਾ। ਮੈਂ ਬੇਨਤੀ ਕੀਤੀ ਕਿ ਨਿਰਮਲ ਵਾਸਤੇ ਜ਼ਬਾਨ ਦੇ ਚਾਰ ਦੋਸ਼ਾਂ ਤੋਂ ਮੁਕਤ ਹੋਣਾ ਜ਼ਰੂਰੀ। ਫਿਰ ਸ਼ਬਦ ਦੁਹਰਾ ਦੇਣਾ ਕਿ ਜ਼ਬਾਨ ਤੋਂ ਫਿੱਕਾ ਬੋਲਣਾ, ਜ਼ਬਾਨ ਤੋਂ ਨਿੰਦਿਆ ਕਰਨੀ, ਜ਼ਬਾਨ ਤੋਂ ਚੁਗਲੀ ਕਰਨੀ, ਜ਼ਬਾਨ ਤੋਂ ਝੂਠ ਬੋਲਣਾ। ਉਸ ਤੋਂ ਬਾਅਦ ਨੇ ਸਾਡੇ ਬੋਡੀ ਦੇ ਕੁਝ ਐਕਸ਼ਨ, ਚਲੋ ਇਹ ਵੀ ਤਾਂ ਜ਼ਬਾਨ ਦੇ ਬੋਲ ਨੇ, ਉਹ ਐਕਸ਼ਨ ਜਿਹੜੇ ਦੂਜੇ ਉੱਤੇ ਅਸਰ ਕਰਦੇ ਨੇ। ਉਹਦੇ ਵਿੱਚੋਂ ਬੋਡੀ ਦਾ ਸਭ ਤੋਂ ਪਹਿਲਾਂ ਮੈਲ ਕਰਦਾ ਕਾਰਨ ਪਰਾਏ ਤਨ ਵੱਲ ਆਕਰਸ਼ਿਤ ਹੋਣਾ। ਬੜਾ ਮੁਸ਼ਕਲ ਜੇ ਸਤਿਗੁਰੂ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਅੰਦਰ ਨੂੰ ਸਬਰ ਸੰਤੋਖ ਬਖਸ਼। ਇੱਕ ਵਾਰ ਅਰਦਾਸ ਅਰਜ਼ ਕੀਤੀ ਸੀ, ਤਿੰਨ ਚੀਜ਼ਾਂ ਨੇ, ਇੱਕ ਭੁੱਖ, ਦੂਜੀ ਪਿਆਸ, ਤੀਜੀ ਨੀਂਦ ਤੇ ਚੌਥੀ ਵਾਸ਼ਨਾ। ਕਿਉਂਕਿ ਸਬਜੈਕਟਾਂ ਤੇ ਇਹਨਾਂ ਵਿਸ਼ਿਆਂ ਤੇ ਬੋਲਿਆ ਵੀ ਘੱਟ ਜਾਂਦਾ। ਜੇ ਕੋਈ ਬੋਲਣ ਦਾ ਯਤਨ ਕਰੇ ਤੇ ਆਪਣੇ ਬੰਦੇ ਸੁਣਨੂੰ ਵੀ ਤਿਆਰ ਨਹੀਂ ਹੁੰਦੇ, ਉਹਦਾ ਕਾਰਨ ਇਹ ਵੇ ਉਹ ਇਹੋ ਜਿਹੀ ਗੱਲ ਕਿਤੇ ਗੁਰਦੁਆਰੇ ਕਰ ਦਿੱਤੀ। ਉਹ ਇਸ ਕਰਕੇ ਕੀਤੀ ਜਾਂਦੀ, ਅੰਦਰ ਦੀ ਹਾਲਤ ਦੇਖੀ, ਅੰਦਰ ਦਾ ਬਣਿਆ ਕੀ ਪਿਆਰ। ਬਹੁ ਗਿਣਤੀ ਚ ਤਿੰਨ ਚੀਜ਼ਾਂ, ਭੁੱਖ, ਪਿਆਸ, ਨੀਂਦ ਤੇ ਵਾਸ਼ਨਾ। ਭੁੱਖ ਲੱਗੀ ਹੋਵੇ ਤੇ ਭੁੱਖ ਦੇ ਫੁਰਨੇ ਨੂੰ ਮਿਟਾਓ ਤੇ ਕੀ ਸਰੀਰ ਸੰਤੁਸ਼ਟ ਹੋ ਜਾਏਗਾ। ਭੁੱਖ ਲੱਗੀ ਹੋਵੇਗੀ ਤੇ ਕਰਮ ਕਰਨਾ ਪਏਗਾ, ਪੇਟ ਦੀ ਖਾਤਰ ਰੋਟੀ ਖਾਣੀ ਪਏਗੀ। ਜੇ ਕਹੀਏ ਵੀ ਉਹਨੂੰ ਭੁੱਖ ਲੱਗੀ, ਮੈਂ ਖਿਆਲ ਥੋਟ ਆਪਣੇ ਅੰਦਰੋਂ ਭੁਲਾ ਦਿੱਤੇ, ਭੁੱਖ ਨੂੰ ਮੈਂ ਚੇਤੇ ਚੋਂ ਭੁਲਾ ਦਿੱਤਾ, ਸਾਡੇ ਚੇਤੇ ਚੋਂ ਭੁਲਾਉਣ ਦੇ ਬਾਵਜੂਦ ਵੀ ਬੋਡੀ ਕਮਜ਼ੋਰ ਹੋਏਗੀ। ਸਾਡੇ ਭੁਲਾਉਣ ਤੋਂ ਬਾਅਦ ਵੀ ਬੋਡੀ ਕਹੇਗੀ ਮੈਨੂੰ ਖੁਰਾਕ ਦੇ। ਗੱਲ ਧਿਆਨ ਨਾਲ ਸੁਣਨੀ, ਪਿਆਸ ਲੱਗੀ ਹੋਵੇ ਤੇ ਅਸੀਂ ਪਾਣੀ ਦੇ ਫੁਰਨੇ ਭੁਲਾ ਦੇਈਏ, ਪਾਣੀ ਦਾ ਚੇਤਾ ਵਿਸਾਰ ਦੇਈਏ, ਹੱਟ ਕਰਕੇ ਚੇਤਾ ਵਿਸਾਰ ਦੇਈਏ, ਪਰ ਬੋਡੀ ਪਾਣੀ ਮੰਗੇਗੀ। ਚੇਤੇ ਵਿਸਾਰਨ ਨਾਲ ਸਾਡੀ ਬੋਡੀ ਤ੍ਰਿਪਤ ਨਹੀਂ ਹੋਵੇ, ਪਾਣੀ ਦਾ ਚੇਤਾ ਭੁਲਾਉਣ ਨਾਲ। ਤੀਸਰੀ ਨੀਂਦ, ਨੀਂਦ ਆਈ ਹੋਵੇ ਤੇ ਅਸੀਂ ਕਹੀਏ ਮੈਂ ਨੀਂਦ ਦਾ ਚੇਤਾ ਭੁਲਾ ਦੇਣਾ, ਨਹੀਂ ਪਿਆਰਿਓ, ਫੁਰਨੇ ਭੁਲਾਉਣ ਨਾਲ ਨਾ ਭੁੱਖ ਨੇ ਛੱਡਣਾ, ਨਾ ਪਿਆਸ ਨੇ ਛੱਡਣਾ, ਨਾ ਨੀਂਦ ਨੇ ਛੱਡਣਾ। ਇਹ ਤਿੰਨੇ ਚੀਜ਼ਾਂ ਸਾਨੂੰ ਬੋਡੀ ਦੀ ਕਰਨੀਆਂ ਪੈਣਗੀਆਂ। ਪਰ ਵਾਸ਼ਨਾ ਇੱਕ ਐਸੀ ਏ, ਤੁਸੀਂ ਸਿਮਰਨ ਕਰਕੇ ਇਹਦਾ ਚੇਤਾ ਭੁਲਾਓ ਤੇ ਖਿਮਾ ਕਰਿਓ, ਤਨ ਦਾ ਖਹਿੜਾ ਚੜ ਜਾਂਦੀ ਹੈ। ਇਹ ਜੇ ਸਿਮਰਨ ਹੋ ਜਾਏ, ਭਾਈ ਵੀਰ ਸਿੰਘ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਕਿ ਰਾਤ ਨੂੰ ਬੰਦਾ ਚੋਰੀ ਕਰ ਰਿਹਾ, ਵਿਵਿਚਾਰ ਕਰ ਰਿਹਾ ਤੇ ਇੱਕ ਕਿਤੇ ਚੌਕੀਦਾਰ ਕਿਤੇ ਗਲੀ ਵਿੱਚ ਸੋਟਾ ਮਾਰ ਕੇ ਵਿਸਲ ਮਾਰੇ ਸੀਟੀ ਮਾਰੇ ਤੇ ਚੋਰ ਬੰਦੇ ਦਾ ਚੋਰ ਵਾਲੇ ਫੁਰਨੇ ਮੁੱਕ ਜਾਂਦੇ ਨੇ, ਖੱਤ ਕੰਬਦੇ ਨੇ। ਕਹਿੰਦਾ ਜਦੋਂ ਤੇਰੇ ਮਨ 'ਚ ਗੰਦੇ ਫੁਰਨੇ ਉੱਠਣ ਤੂੰ ਗੁਰੂ ਦੇ ਸ਼ਬਦ ਦਾ ਹੋਕਾ ਦੇ ਮਨ ਵੀ ਕੰਬਣਾ ਸ਼ੁਰੂ ਕਰ ਦੇ। ਮੇਰੀ ਬੇਨਤੀ ਹੈ ਜੀ ਕਿ ਸਭ ਤੋਂ ਜ਼ਿਆਦਾ ਬੋਡੀ ਦਾ ਮਲੀਨਤਾ ਦਾ ਕਾਰਨ ਪਰ ਤਨ ਵੱਲ ਖੱਚ ਧੋਣਾ, ਸਪਰਸ਼ਤਾ ਵੀ ਫੁਰਨੇ ਦੇ ਤੌਰ 'ਤੇ ਵੀ ਅਤੇ ਨਜ਼ਰਾਂ ਦੇ ਤੌਰ 'ਤੇ ਵੀ ਅਤੇ ਕੰਨਾਂ ਦੇ ਤੌਰ 'ਤੇ ਵੀ ਅਤੇ ਨਾਸਕਾਂ ਦੇ ਤੌਰ 'ਤੇ ਵੀ, ਕਿਉਂਕਿ ਕਾਮ ਦੇ 8 ਅੰਗ ਨੇ। ਇਹ ਨਹੀਂ ਮੈਂ ਬੇਨਤੀ ਕਰਾਂਗਾ ਸਿਰਫ ਕੰਨਾਂ ਰਾਹੀਂ ਵੀ ਪਰਾਏ ਤਨ ਵੱਲ ਖੱਚ ਧੋਣੇ। ਆ ਗੰਦਨ ਗੀਤ ਕੀ ਨੇ, ਗੰਦਨ ਵੈਣ ਕੀ ਨੇ। ਜਦੋਂ ਗੰਦਾ ਗੀਤ ਬੰਦਾ ਵਾਸ਼ਨਾ ਵਾਲਾ ਸੁਣਦਾ, ਚੇਤੇ ਰੱਖਿਓ ਉਹਦੇ ਅੰਦਰ ਜਿਹੜੇ ਥੋਟ ਖਿਆਲ ਪੈਦਾ ਹੁੰਦੇ ਨੇ ਉਹ ਪਰਾਏ ਤਨ ਵੱਲ ਆਕਰਸ਼ਿਤ ਕਰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਰੱਬ ਤੋਂ ਇਹ ਮੰਗਿਆ, ਇੱਕ ਕਿਰਪਾ ਕਰੀ, ਇੱਕ ਤਾਂ ਸਾਕਤ ਬੰਦਿਆਂ ਦੀ ਦਲੀਲ ਨਾ ਮੈਨੂੰ ਸੁਣਾਈ ਤੇ ਦੂਜੇ ਗੰਦੇ ਗੀਤ ਨਾ ਸੁਣਾਈ, ਕਿਉਂਕਿ ਇਹਦੇ ਨਾਲ ਮਨ ਮਹਿਲਾ ਹੋ ਜਾਂਦਾ। ਨਿਰਮਲਤਾ ਵਾਸਤੇ ਬਚਣਾ ਚਾਹੀਦਾ। ਤਾਂ ਹੀ ਸਤਿਗੁਰੂ ਨੇ ਕਿਹਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਦੇਖੋ ਕੰਨਾਂ ਰਾਹੀਂ ਜੋ ਕੁਝ ਅੰਦਰ ਜਾਂਦਾ ਹੈ ਉਹ ਕਿੱਥੇ ਨਿਰਮਲਤਾ ਹੀ ਰਹਿੰਦਾ ਹੈ। ਆ ਨਾਸਕਾ ਰਹੀ ਸਮੈਲ ਜਦੋਂ ਜਾਂਦੀ, ਨਾਮ ਦੀ ਸੁਗੰਧੀ ਆ ਜਾਏ, ਫਿਰ ਮੈਂ ਬੇਨਤੀ ਕਰਾਂਗਾ ਕਿ ਜਿਸ ਨੂੰ ਦਾਤਾਰ ਨੇ ਸ਼ਬਦ ਵਿੱਚੋਂ ਮਜੀਠੜੀ ਰੰਗ ਦੇ ਦਿੱਤਾ ਉਹ ਮੇਲ ਫੀਮੇਲ ਨੂੰ ਕਿਸੇ ਮੇਕਅਪ ਦੀ ਲੋੜ ਨਹੀਂ। ਜਿਹਨੂੰ ਸ਼ਬਦ ਦੀ ਲਾਲੀ ਮਿਲ ਜਾਏ ਪਿਆਰੇ ਉਹਨੂੰ ਹੋਰ ਕੀ ਚਾਹੀਦਾ। ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਇਹ ਜੇ ਮੇਕਅਪ ਸਿੱਖੀ ਦਾ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਹੈ ਰੰਗ ਨਹੀਂ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦਿਨਾ ਕਹਿ ਪਾਸ, ਮੈਂ ਬੇਨਤੀ ਕਰਾਂਗਾ ਪਰ ਤਨ ਵੱਲ ਆਕਰਸ਼ਿਤ ਸਾਡਾ ਕੰਨ ਵੀ ਕਰਦਾ। ਸਾਡੀਆਂ ਅੱਖਾਂ 83% ਸਾਡੀ ਬੋਡੀ ਨੂੰ ਦੂਜੇ ਵੱਲ ਆਕਰਸ਼ਿਤ ਕਰਦੀਆਂ। ਸਾਡੀ ਜ਼ਬਾਨ ਦੇ ਗੰਦੇ ਬੋਲ, ਮਨੁੱਖ ਬੰਦੇ ਦੇ ਜ਼ਬਾਨ ਦੇ ਗੰਦੇ ਬੋਲ ਉਹ ਪਰਾਈ ਬੋਡੀ ਵੱਲ ਆਕਰਸ਼ਿਤ ਕਰਦੇ ਨੇ। ਇਸ ਤੋਂ ਅੱਗੇ ਬੇਨਤੀ ਕਰਾਂ, ਜੋ ਕੁਝ ਅੱਖਾਂ ਨਾਲ ਦੇਖਿਆ ਹੁੰਦਾ, ਜੋ ਕੁਝ ਕੰਨਾਂ ਨਾਲ ਸੁਣਿਆ ਹੁੰਦਾ, ਜਦੋਂ ਬੰਦਾ ਇਕਾਂਤ ਵਿੱਚ ਬੈਠਦਾ ਹੈ ਇਹਦੇ ਮਨ ਦੇ ਫੁਰਨੇ ਵੀ ਪਰਾਏ ਤਨ ਵੱਲ ਆਕਰਸ਼ਿਤ ਕਰਦੇ। ਕਿਹੜਾ ਸਿੱਖ ਨਿਰਮਲ ਹੈ ਜੀ, ਨਿਰਮਲ ਸਿੱਖ। ਮੇਰੇ ਸਤਿਗੁਰੂ ਨੇ ਬਾਣੀ 'ਚ ਕਿਰਪਾ ਕੀਤੀ, ਸਭ ਤੋਂ ਵੱਡੀ ਉਹਨਾਂ ਬਖਸ਼ਿਸ਼ ਕੀਤੀ ਕਿ ਪਰ ਤਿਰਿਆ ਰੂਪ ਨਾ ਦੇਖੇ ਨਿਤਨ। ਪਰ ਤਿਰਿਆ ਮਤਲਬ ਵਾਸ਼ਨਾ ਅਧੀਨ ਨਹੀਂ, ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰਤਨ ਰੂਪ। ਮੇਰੇ ਗੁਰੂ ਨਾਨਕ ਸਾਹਿਬ ਤਾਂ ਇੰਨੇ ਨਿਰਮਲ ਕਿਰਦਾ, ਆ ਪਾਰ ਬ੍ਰਹਮ ਪਰਮੇਸ਼ਰ ਤੇ ਜੋ ਸ਼ਿਵ ਨਾਮ ਵਰਗਾ ਰਾਜਾ ਵੀ ਅਸੀਂ ਪੜ੍ਹਦੇ ਹਾਂ ਸਾਰੇ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਭੇਖੀ ਬਹੁਤ ਗਏ ਲੰਕਾ, ਪਰ ਜਿੱਦਣ ਗੁਰੂ ਨਾਨਕ ਸਾਹਿਬ ਪਹੁੰਚੇ ਭੇਖੀਆਂ ਨੂੰ ਉਹਨੇ ਟਣਕਾ ਲਿਆ ਤੇ ਟਣਕਾਇਆ ਸਿਰਫ ਵਾਸ਼ਨਾ ਦਾ। ਜਦੋਂ ਨਾਚ ਕਰਨ ਵਾਲੀਆਂ ਨ੍ਰਿਤ ਕਰਨ ਵਾਲੀਆਂ ਨ੍ਰਿਤਕਾਰ ਔਰਤਾਂ ਗਈਆਂ, ਕਈ ਭੇਖੀ ਜਿਹੜੇ ਨੇ ਇੱਕ ਖਿੰਜ ਤਿਲਕ ਗਏ ਡਿੱਗ ਪਏ। ਜਿਸ ਦਿਨ ਮੇਰੇ ਬਾਬਾ ਜੀ ਗਏ ਸਾਰੀ ਰਾਤ ਨਾਚ ਕੀਤਾ, ਪਰ ਪਿਆਰੇ ਉਹ ਨੇਤਰ ਖੋਲ ਕੇ ਅੰਮ੍ਰਿਤ ਵੇਲੇ ਇੱਕੋ ਗੱਲ ਕਹੀ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋ ਤੂੰ ਚਾਰ। ਕਮਾਲ ਦੀ ਗੱਲ, ਇੰਨਾ ਹਿਰਦਾ ਸਤਿਗੁਰੂ ਦਾ ਉਹ ਤਾਂ ਆਪ ਰੱਬ ਨੇ, ਉਸ ਨਿਰਮਲ ਤਾਈ ਨੇ ਇੰਨੀ ਬਖਸ਼ਿਸ਼ ਕੀਤੀ, ਮੇਰੀ ਉਹ ਧੀਓ ਮੇਰੀ ਉਹ ਬੱਚੀਓ ਰਾਜਕੁਮਾਰ। ਵੈਸੇ ਛੋਟੇ ਪੁੱਤਰ ਨੂੰ ਆਪਾਂ ਕਿਹਨੇ ਕੋ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋ ਤੂੰ ਚਾਰ, ਬੇਟੀਓ ਬੱਚੀਓ ਕਾਹਦੇ ਲਈ ਸਾਰੀ ਰਾਤ ਨੱਚੀਆਂ। ਜਦੋਂ ਬੇਟੀਆਂ ਧੀਆਂ ਕਿਹਾ ਇੱਕ ਖਿੰਨ ਚ ਗੰਦੇ ਫੁਰਨੇ ਮੁੱਕੇ ਉਹਨਾਂ ਦੇ, ਕਿਉਂਕਿ ਬਾਬੇ ਦਾ ਬੋਲ ਤਾਂ ਜਿੱਥੇ ਬੋਲਿਆ ਜਾਏ ਪਿਆਰੇ ਉੱਥੇ ਅਫੁਰਤਾ ਹੁੰਦੀ। ਮੇਰਾ ਵੈਸੇ ਪ੍ਰਕਰਨ ਨਹੀਂ, ਇੱਕ ਪੌੜੀ ਦਾ ਪਾਠ ਨਾ ਕੀਰਤਨ ਹਰ ਸਿੱਖ ਕਰਦਾ ਗੁਰਪੁਰਬ ਵਾਲੇ ਦਿਨ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ। ਇਹ ਦੋ ਗੱਲਾਂ ਤੇ ਜ਼ੋਰ ਦਿੱਤਾ ਜਾਂਦਾ ਇੱਕ ਬਾਬਾ, ਪਰ ਅਗਲੇ ਤੁਸੀਂ ਸਪਿਰਚੁਐਲਿਟੀ ਦੀ ਗੱਲ ਤਾਂ ਦੇਖੋ ਨਾ। ਦਸਤਗੀਰ ਵੀ ਰੋਜ਼ ਵਾਂਗ ਦਵਾਉਂਦਾ, ਪਰ ਵਾਂਗ ਦੇਣ ਦੇ ਬਾਵਜੂਦ ਵੀ ਲੋਕ ਫੁਰਨਿਆਂ 'ਚ ਬਹਿੰਦੇ ਨੇ। ਪਰ ਜਿੱਦਣ ਬਾਬੇ ਨੇ ਵਾਂਗ ਦਿੱਤੀ, ਭਾਈ ਗੁਰਦਾਸ ਸਾਹਿਬ ਕਹਿੰਦੇ ਕੀ ਪਾਪੀ ਤੇ ਕੀ ਪੁੰਨੀ ਸਾਰੇ ਅਫੁਰ ਹੋ ਗਏ। ਨਿਰਮਲ ਸੀ ਨਾ ਅੰਦਰ, ਨਿਰਮਲ ਆਵਾਜ਼ ਮੈਲ ਨੂੰ ਟਾਏਗੀ। ਮੈਂ ਅੱਗੇ ਵੀ ਬੇਨਤੀ ਕਰਨੀ ਕੱਲ ਨੈਗੇਟਿਵ ਨਹੀਂ, ਕਿਵੇਂ ਸਿੱਖ ਨਿਰਮਲ ਹੋ ਸਕਦਾ ਸ਼ਬਦ ਦੀ ਰੋਸ਼ਨੀ 'ਚ। ਬੇਨਤੀ ਕਰਾਂਗਾ ਬਾਬਾ ਜੀ ਬਾਰੇ ਕਿਹਾ ਦਿੱਤੀ ਬਾਂਗ ਨਿਵਾਜ ਕਰ, ਉਸ ਬਾਂਗ ਦਾ ਜ਼ਿਕਰ ਭਾਈ ਮਨੀ ਸਿੰਘ ਹੋਣਾ ਨੇ ਕੀਤਾ। ਗੁਰਬਲ ਗੁਰਬਲ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਸਤਿ ਸ੍ਰੀ ਅਕਾਲ। ਉਹਨਾਂ ਨੇ ਸਿੱਖਾਂ ਦੀ ਭਗਤ ਮਾਲ ਵਿੱਚ ਤੇ ਖਾਸ ਕਰਕੇ ਜਨਮ ਸਾਖੀ ਜਿਹੜੇ ਬਾਂਗ ਦੇ ਬੋਲ ਨੇ ਇਹ ਲਿਖੇ। ਮੈਂ ਬੇਨਤੀ ਕਰਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੇ ਸ਼ਬਦ ਵਰਤਿਆ, ਗਾਚੋ ਪੁੱਤਰੀ ਰਾਜਕੁਮਾਰ ਨਾ ਬਣੋ ਸੱਜ ਦੋਤ ਉਤਾਰ ਬੇਟੀਓ। ਕਾਹਦੇ ਲਈ ਨੱਚਿਆ? ਕਹਿਣ ਲੱਗੀਆਂ ਅੱਜ ਤੱਕ ਕਿਸੇ ਦੇ ਤਨ ਵਿੱਚ ਵਾਸ਼ਨਾ ਪੈਦਾ ਕਰਨ ਲਈ, ਡੁਲਾਉਣ ਲਈ। ਕਹਿਣ ਲੱਗੇ ਜੇ ਇੰਨਾ ਜਾਗ ਕੇ ਕਿਤੇ ਰੱਬ ਦੀ ਬੰਦਗੀ ਕੀਤੀ ਹੁੰਦੀ ਤੇ ਕਿੰਨੀਆਂ ਪਵਿੱਤਰ ਹੋ ਜਾਂਦੀ। ਬਸ ਇੱਕ ਸ਼ਬਦ ਨੇ ਵਾਸ਼ਨਾ ਮਾਰ ਕੇ ਰੱਖ ਦਿੱਤੀ। ਮੇਰੇ ਸਤਿਗੁਰੂ ਨੇ ਕਿਹਾ ਸਿੱਖਾ ਜਦੋਂ ਕਿਤੇ ਇਹੋ ਜਿਹਾ ਮੌਕਾ ਬਣ ਜਾਂਦਾ ਹੈ, ਮੈਂ ਬੇਨਤੀ ਕਰਾਂਗਾ। ਇਹ ਹੰਕਾਰ ਨਾਲ ਨਹੀਂ, ਹੰਕਾਰ ਕਰਕੇ ਤੇ ਜੋਗਾ ਵੀ ਰਸਤੇ ਚ ਰੁਕ ਗਿਆ ਸੀ। ਇਹ ਸਿਰਫ ਬੇਨਤੀਆਂ ਜੇ ਅਰਦਾਸਾਂ ਦੇ ਪੁਜਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਏ ਲੋ ਅੰਗੂਰੀਆ, ਮੈਂ ਡੁੱਬ ਚੱਲਿਆ ਮੇਰੀ ਬਾਂਹ ਪਕੜ ਲੈ। ਜੇ ਭਗਤ ਕਹਿੰਦੇ ਲੋਭ ਲਹਿਰ ਅਤ ਨੀਚਰ ਬਾਜਿਆ ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਇਹ ਸ਼ਬਦ ਕਮਾਉਣ ਵਾਸਤੇ। ਜੇ ਬਾਬਾ ਫਰੀਦ ਜੈਸਾ ਦਰਵੇਸ਼ ਇਹ ਕਹਿ ਰਿਹਾ ਕਿ ਮੇਰੇ ਮਾਲਕ ਕਿਰਪਾ ਕਰ ਮੈਨੂੰ ਤੂੰ ਬਚਾ ਲੈ, ਸਰਵਰ ਪੰਖੀ ਹੇਗੜੋ ਫਾਈ ਵਾਲ ਪਚਾਸ, ਇਹ ਤਨ ਲਹਿਰੀ ਕੱਢ ਥੀਆ ਸੱਚੇ ਤੇਰੀ ਆਸ। ਅਰਦਾਸ ਕਰ ਕਿ ਨਾਥ ਕਛੂ ਨਾ ਜਾਣੂ, ਮਨ ਮਾਇਆ ਕਹਿ ਹਾਥ ਬਿਕਾਨੂ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਖਮ ਕਹੀਅਤ ਕਲਯੁਗ ਕੇ ਕਾ। ਇਹ ਅਰਦਾਸ ਬੇਨਤੀਆਂ ਸਿੱਖ ਦੇ ਨਿਰਮਲਤਾਈ ਦੇ ਨੇ। ਐਵੇਂ ਨਹੀਂ ਕਿ ਮਹਾਰਾਜ ਨੇ ਕਵਿਤਾ ਰੱਖ ਦਿੱਤੀ, ਖਿਆਲ ਆ ਗਿਆ ਤੇ ਫੁਰਨਿਆਂ ਦੇ ਬਾਰੇ ਕਹਿਤਾ। ਨਹੀਂ, ਉਹਨਾਂ 'ਚ ਤੇ ਕੋਈ ਫੁਰਨ ਹੀ ਨਹੀਂ ਮਿਲਦਾ। ਉਹਨਾਂ ਨੂੰ ਪਤਾ ਕਲਯੁਗ ਦੀ ਤੱਤੀ ਹਵਾ ਚੱਲਣੀ ਹੈ, ਮੇਰਾ ਸਿੱਖ ਤਾਂ ਹੀ ਬਚੇਗਾ, ਇਹ ਸ਼ਬਦ ਦਾ ਸਹਾਰਾ ਲਏਗਾ। ਮੈਂ ਇੱਕ ਹੋਰ ਉਦਾਹਰਣ ਦੇ ਦੇਣਾ ਦਸ਼ਮੇਸ਼ ਪਿਤਾ ਦੇ ਜੀਵਨ ਦੀ। ਕੈਸਾ ਨਿਰਮਲ ਸਿੱਖ ਜਿੱਥੇ ਸਤਿਗੁਰੂ ਜੰਗ ਯੁੱਧ ਕਰਦੇ ਨੇ, ਮਜ਼ਲੂਮ ਦੀ ਰੱਖਿਆ ਕਰਦੇ ਨੇ, ਆਪਣਾ ਆਪ ਸਭ ਕੁਰਬਾਨ ਕਰਦੇ ਨੇ। ਪਰ ਚੇਤੇ ਰੱਖਿਓ ਮੇਰਾ ਗੁਰੂ ਕਦੀ ਵੀ ਯੁੱਧ ਵਿੱਚ ਸਿੱਖ ਦੇ ਕਿਰਦਾਰ ਤੇ ਆਚਰਣ ਨੂੰ ਟਿੱਗਣ ਨਹੀਂ ਦਿੰਦਾ। ਅਸੀਂ ਉਦੋਂ ਹੀ ਮਰੇ ਹਾਂ, ਮੈਂ ਖਿਮਾ ਕਰਿਓ, ਜਦੋਂ ਅਸੀਂ ਆਚਰਣ ਤੋਂ ਡਿੱਗਣੇ। ਵਾਹਿਗੁਰੂ ਜੀ ਸਤਿਗੁਰੂ ਕਿਰਪਾ ਕਰੋ, ਕਿਉਂਕਿ ਸਟੇਜ ਤੇ ਬੋਲ ਲੈਣਾ ਬੜਾ ਸੁੱਖ ਹੈ। ਨਹੀਂ, ਇਹਦੇ ਲਈ ਸਿਰਫ ਬੇਨਤੀਆਂ। ਸਿੰਘ ਜਿੱਤ ਕੇ ਆਉਂਦੇ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਸਦੇ ਆਏ, ਨਗਾਰੇ ਵਜਾਉਂਦੇ ਆਏ, ਮਹਾਰਾਜ ਸਾਡੀ ਜਿੱਤ ਹੋਈ। ਤੇ ਉਸ ਜਿੱਤ ਤੋਂ ਬਾਅਦ ਜਦੋਂ ਸਿੰਘ ਆਉਂਦੇ ਨੇ ਤੇ ਇੱਕ ਡੋਲਾ ਚੁੱਕੀ ਹੋਏ, ਮਜ਼ਦੂਰ ਵੀ ਤੁਰੇ ਹੁੰਦੇ ਨੇ ਤੇ ਸਤਿਗੁਰੂ ਦੇਖ ਕੇ ਪੁੱਛਦੇ ਨੇ ਇਹ ਕੀ? ਤੇ ਅੱਗੋਂ ਸਿੰਘ ਕਹਿੰਦੇ ਨੇ ਮਹਾਰਾਜ ਇਹ ਉਹਨਾਂ ਦਾ ਡੋਲਾ ਵੀ ਇੱਕ ਲੈ ਆਉਂਦਾ ਹੈ। ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਬਚਨ। ਮਹਾਰਾਜ ਨੇ ਕਿਹਾ ਕਾਹਦੇ ਲਈ? ਕਹਿਣ ਲੱਗੇ ਤੁਰਕ ਹਿੰਦੂ ਔਰਤਾਂ ਦੀ ਬੇਪਤੀ ਕਰਦੇ ਨੇ, ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਸ ਬਦਲੇ ਦਾ ਬਦਲਾ ਇਸ ਤਰ੍ਹਾਂ ਬੇਪਤੀ ਰਹੀ ਨਹੀਂ ਲਿਆ ਜਾ ਸਕਦਾ, ਗੁਰਬਾਣੀ ਸਾਨੂੰ ਕਿਉਂ ਵਰਦੀ? ਕਵੀ ਜੀ ਕਹਿੰਦੇ ਸਤਿਗੁਰੂ ਦੇ ਨੇਤਰਾਂ ਚ ਖੂਨ ਉਤਰ ਆਇਆ ਤੇ ਕੜਕਵੀਂ ਆਵਾਜ਼ ਵਿੱਚ ਕਿਹਾ ਕਿ ਗੁਰੂ ਨਾਨਕ ਦਾ ਪੰਥ ਦਲ ਦਲ ਵਿੱਚ ਅਸੀਂ ਸੱਟਣਾ ਨਹੀਂ, ਇਹ ਭਾਵੇਂ ਯੁੱਧ ਕਰੇ ਭਾਵੇਂ ਜੰਗ ਕਰੇ, ਇਹਦਾ ਕਿਰਦਾਰ ਇੰਨਾ ਉੱਚਾ ਬਣਾਉਣਾ ਹੈ। ਇਹ ਜੰਗ ਵਿੱਚ ਲੜਦਾ ਹੋਇਆ ਦੁਸ਼ਮਣ ਦੀ ਬੇਟੀ ਦੇ ਸਿਰ ਉੱਤੇ ਪਿਆਰ ਦੇ ਕੇ ਬੇਟੀ ਹੀ ਸਮਝੇ, ਇਹ ਹੈ ਸਿੱਖ ਦੀ ਨਿਰਮਲਤਾ। ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ ਨੇ ਪੁੰਨ ਸਿੰਘਨ ਬੂਝੇ ਗੁਣ ਖਾਨੀ, ਸਿੰਘਾਂ ਨੇ ਪੁੱਛਿਆ ਗੁਣਾਂ ਦੀ ਖਾਨ ਗੁਰੂ ਗੋਬਿੰਦ ਸਿੰਘ ਜੀ ਨੂੰ, ਸਕਲ ਤੁਰਕ ਭੁਗ ਵੇ ਕੇ ਦਵਾਨੀ। ਆਪ ਅਰਥ ਸਮਝ ਗਏ, ਸਕਲ ਤੁਰਕ ਭੁਗ ਵੇ ਕੇ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੇ, ਗੁਰ ਸ਼ਾਸਤਰ ਕਿਉਂ ਵਰ ਜਗਟਾਵੇ। ਗੁਰੂ ਬਾਣੀ ਸਾਨੂੰ ਵਰਜਦੀ। ਮਹਾਰਾਜ ਕਹਿਣ ਲੱਗੇ ਪੁੰਨ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੂ ਪੰਥ ਉਚੇ। ਦੇਖੋ ਕਿੱਡਾ ਮਾਨ ਸਾਨੂੰ ਦਿੱਤਾ, ਨਿਰਮਲ ਸਿੱਖ ਹਮਲੇ ਜਾਨੂ ਪੰਥ ਉਚੇਰੇ। ਕਹਿਣ ਲੱਗੇ ਅਧੋ ਗਤੀ ਬਿਕੈ ਨਹੀਂ ਪਹੁੰਚਾਵੂ, ਤਾਂ ਤੇ ਕਲਮਲ ਕਰਨ ਹਟਾਵੂ, ਬੰਗਲਾਦੇਸ਼ ਦੀ ਜੰਗ ਹੋਈ ਪੜੋ ਰਕਸ਼ਾ ਰਹਿਤ ਸਤਬੀਰ ਸਿੰਘ। ਉਹ ਕਹਿੰਦਾ ਮੈਂ ਇੱਕ ਵਾਰ ਇੱਥੇ ਕੋਟ ਕੀਤੀ ਸੀ ਗੱਲ, ਮੈਨੂੰ ਯਾਦ ਹੈ ਕਈ ਸਾਲ ਪਹਿਲਾਂ। ਉਹ ਕਹਿੰਦਾ ਜੰਗ ਤੋਂ ਬਾਅਦ ਇੱਕ ਮੁਸਲਮਾਨ ਨੌਜਵਾਨ ਬੀਬੀ ਆਪਣੇ ਪਿਤਾ ਨਾਲ ਕਾਰ ਚਾਹੀ, ਸਿੱਖ ਫੌਜੀ ਖਲੋਤਾ ਬੰਦੂਕ ਲੈ ਕੇ, ਦਾੜਾ ਉਹਦਾ ਵੱਜਾ, ਕਾਰ ਚੋਂ ਨਿਕਲ ਕੇ ਫੁੱਲਾਂ ਦਾ ਹਾਰ ਉਹਦੇ ਗਲ ਚ ਪਾ ਦਿੱਤਾ। ਤੁਹਾਡੇ ਇੱਥੇ ਅੰਗ ਅਖਬਾਰ ਨਿਕਲਦੀ ਨਿਊਯਾਰਕ ਟਾਈਮਸ, ਉਹਦਾ ਨਾਮਾ ਨਿਗਾਰ ਉਹਦਾ ਪੱਤਰਕਾਰ ਉੱਥੇ ਨੇ ਪੁੱਛਿਆ ਉਸ ਬੀਬੀ ਨੂੰ, ਇਹ ਸਿੱਖ ਤੂੰ ਮੁਸਲਮਾਨ, ਤੂੰ ਇਸ ਖੁਸ਼ੀ ਚ ਇਹਦੇ ਗਲ ਚ ਹਾਰ ਪਾਉਣ ਆਈ ਹੈ ਕਿ ਤੁਹਾਨੂੰ ਆਜ਼ਾਦੀ ਮਿਲੀ ਹੈ? ਉਹ ਕਹਿਣ ਲੱਗੀ ਆਜ਼ਾਦੀ ਦੀ ਖੁਸ਼ੀ ਚ ਨਹੀਂ, ਸੱਚ ਇਵੇਂ ਕਿ ਮੈਂ ਇਸ ਖੁਸ਼ੀ ਚ ਪਾਉਣ ਆਈ ਹਾਂ ਕਿ ਸਾਡੇ ਆਪਣੇ ਮਜ਼ਹਬ ਦੇ ਲੋਕਾਂ ਨੇ ਸ਼ਬਦ ਵਰਤੇ, ਸਾਡੀ ਪੱਤ ਰੋਲੀ ਸਾਨੂੰ ਨਗੇਸ਼ ਨਗਰ ਕੀਤਾ, ਸੱਚ ਇਵੇਂ ਮੈਂ ਅੱਖਾਂ ਨਾਲ ਦੇਖਿਆ ਇਹਨਾਂ ਨੇ ਦਸਤਾਰਾਂ ਪਾਲ ਕੇ ਵੀ ਨਗੇਸ਼ ਜਿਹੜੇ ਨੇ ਆਪ ਟੱਕੇ। ਕਹਿਣ ਲੱਗੀ ਇਹਦੇ ਵਿੱਚੋਂ ਮੈਨੂੰ ਆਪਣੇ ਭਰਾ ਦੀ ਝਲਕ ਮਿਲਦੀ, ਗੁਰਮੁਖੋ ਇਹ ਸੀ ਤੁਹਾਡੀ ਸਿੱਖੀ ਦੀ ਨਿਰਮਲਤਾ ਹੈ, ਅੱਜ ਵੀ ਹੈ। ਬਾਬਾ ਕਰਮ ਸਿੰਘ ਹੋਤੀ ਮਰਦਾਨ ਜੈਸਾ ਮਹਾਂਪੁਰਖ ਫੌਜੀ ਦੇ ਰੂਪ ਚ ਸਾਰੀ ਰਾਤ ਸੈਦ ਪਰਿਵਾਰ ਦੇ ਜਦੋਂ ਆ ਗਦਰ ਹੋਏ ਸਾਰੀ ਰਾਤ ਸੈਦ, ਮੈਂ ਤਾਂ ਟਿਊਕ ਮਾਤਰ ਇਤਿਹਾਸਕ ਉਦਾਹਰਨਾਂ ਦੇਣਾ ਕਿ ਜੋ ਗੁਰੂ ਨੇ ਕਿਹਾ ਸਿੱਖਾਂ ਨੇ ਕਮਾਇਆ ਅੱਜ ਵੀ ਕਮਾਉਂਦੇ ਪਏ। ਸਾਰੀ ਰਾਤ ਸੈਦ ਪਰਿਵਾਰ ਦੇ ਘਰ ਵਿੱਚ ਪਹਿਰਾ ਦਿੰਦੇ ਨੇ, ਸਿਰਫ ਉਸ ਔਰਤ ਨੇ ਕਿਹਾ ਸੀ ਜਦੋਂ ਦੇ ਘਰ ਚ ਫੌਜੀ ਪਏ, ਧੀਆਂ ਭੈਣਾਂ ਨੂੰ ਧਨ ਦੌਲਤ ਨੂੰ, ਉਹਨੇ ਇੱਕੋ ਗੱਲ ਕਹੀ ਸੀ ਬਾਬਾ ਜੀ ਦਾ ਸਰੂਪ ਦੇਖ ਕੇ ਦਾੜਾ ਖੁੱਲਾ ਸੀ, ਕਹਿੰਦੇ ਨੇ ਬੰਦੂਕ ਮੋਢੇ ਤੇ, ਕਹਿਣ ਲੱਗੀ ਪੀਰ ਗੁਰੂ ਨਾਨਕ ਦੇ ਸਿੱਖ ਇਹਨੂੰ ਨਾਨਕ ਪੀਰ ਦਾ ਵਾਸਤਾ, ਸਾਡੀ ਇੱਜ਼ਤ ਬਚਾ ਦੇ। ਸਾਰੀ ਰਾਤ ਖਲੋਤੇ ਰਹੇ ਜੀ ਬਿਨਾਂ ਖਾਧੇ ਪੀਤੇ, ਜਦੋਂ ਕਿਤੇ ਆਉਣਾ ਹਮਲਾ ਕਰਨ ਇੱਕੋ ਕਹਿਣਾ ਮੈਨੂੰ ਵੱਡੇ ਸਾਹਿਬ ਨੇ ਖੜੇ ਕੀਤਾ ਇੱਥੇ। ਵੱਡੇ ਸਾਹਿਬ ਨੇ ਜਦੋਂ ਠੰਡ ਚਲੋਲਾ ਹੋਇਆ, ਘਰ ਦੇ ਮਰਦ ਵਾਪਸ ਆਏ, ਸੈਦਾਂ ਦਾ ਪਰਿਵਾਰ ਸੀ ਘਰ ਲੈ ਗਏ, ਬੀਬੀਆਂ ਉਸ ਘਰ ਦੀਆਂ ਨੇ ਬੁਰਕੇ ਚਿਹਰੇ ਤੋਂ ਹਟਾ ਕੇ ਸਿਪਾਹੀ ਕਰਮ ਸਿੰਘ ਦੇ ਕੋਲ ਬੈਠੀਆਂ, ਪਲੇਟ ਭਰ ਕੇ ਸੋਨੇ ਦੀਆਂ ਮੋਹਰਾਂ ਤੇ ਮੋਤੀ ਲਿਆਂਦੇ। ਕਹਿਣ ਲੱਗੇ ਪਰਿਵਾਰ ਬਜ਼ੁਰਗ ਮਾਈ ਨੇ ਕਿਹਾ ਇਸ ਸਿੱਖ ਨੇ ਸਾਡੀ ਇੱਜ਼ਤ ਬਚਾਈ, ਤੇ ਕਹਿਣ ਲੱਗੇ ਇਹ ਕਾਹਦੇ ਲਈ? ਕਹਿੰਦੀ ਤੁਹਾਡਾ ਇਨਾਮ। ਕਹਿਣ ਲੱਗੇ ਚੇਤੇ ਰੱਖਿਓ ਤੁਸੀਂ ਗੁਰੂ ਨਾਨਕ ਦਾ ਵਾਸਤਾ ਪਾਇਆ, ਮੈਂ ਗੁਰੂ ਨਾਨਕ ਦਾ ਨਾਮ ਵੇਚਣ ਨਹੀਂ ਆਇਆ, ਮੈਂ ਸਿੱਖ ਹਾਂ, ਮੈਂ ਵੇਚਣ ਨਹੀਂ ਆਇਆ, ਗੁਰੂ ਨਾਨਕ ਦਾ ਵਾਸਤਾ ਪਾਇਆ, ਮੇਰਾ ਫਰਜ਼ ਸੀ ਰੱਖਿਆ ਕਰਨੀ, ਤੁਸੀਂ ਨਾ ਵੀ ਆਵਾਜ਼ ਦਿੰਦੇ ਮੈਂ ਤਾਂ ਵੀ, ਪਰ ਜਦੋਂ ਮੇਰੇ ਗੁਰੂ ਦਾ ਵਾਸਤਾ ਪਾ ਦਿੱਤਾ, ਇਹ ਤਾਂ ਮੇਰੇ ਗੁਰੂ ਨੇ ਮੈਨੂੰ ਅਸੂਲ ਸਿਖਾਇਆ। ਘਰ ਗਏ ਜੀ, ਜਿਹਨਾਂ ਪੜ੍ਹਿਆ ਬਾਬਾ ਕਰਮ ਸਿੰਘ ਜੀ ਦਾ ਜੀਵਨ, ਮਾਤਾ ਨੇ ਮਾਇਆ ਵੀ ਬਿਰਤੀ ਸੀ। ਕਹਿਣ ਲੱਗੀ ਕਿੱਟ ਫੋਲੀ ਫੌਜੀਆਂ ਵੱਲ, ਵਿੱਚੋਂ ਵਰਦੀ ਨਿਕਲੀ, ਬੰਦੂਕ ਨਿਕਲੀ, ਉਦੋਂ ਬੰਦੂਕ ਘਰ ਚ ਰਹੇ ਨੇ ਫੌਜੀ। ਕਹਿੰਦੀ ਵਰਗ ਜੀ ਗੰਗਾ ਝਾਤ ਨੀ ਧੋਤੇ, ਕੀ ਲੈ ਕੇ ਆਏ? ਆਰਾਮ ਨਾਲ ਕਹਿਣ ਲੱਗੇ ਮਾਂ ਮੈਂ ਧਨ ਨੀ ਲਿਆ, ਤੇਰੇ ਪੁੱਤ ਨੇ ਕਿਸੇ ਦੇ ਧਨ ਵੱਲ ਮੈਲੀ ਨਜ਼ਰ ਨਾਲ ਨੀ ਦੇਖਿਆ, ਮੈਂ ਕੁਛ ਨੀ ਲਿਆ, ਪਰ ਕੀ ਲਿਆ ਹੈ? ਕਹਿਣ ਲੱਗਾ ਮੈਂ ਗੁਰੂ ਨਾਨਕ ਦੀ ਸਿੱਖੀ ਦੀ ਰਹਿਤ ਨੂੰ ਉੱਚਿਆਂ ਕਰਕੇ ਆਇਆ, ਮੈਂ ਗੁਰੂ ਨਾਨਕ ਦਾ ਵਾਸਤਾ ਬਚਾ ਕੇ ਲਿਆ, ਮੈਂ ਬੇਨਤੀ ਕਰਾਂਗਾ, ਮੈਂ ਬੌਡੀ ਦਾ ਦੋਸ਼ ਪਹਿਲਾ ਜਿਹੜਾ, ਵੇਖੋ ਚਾਰ ਅਸੀਂ ਜ਼ਬਾਨ ਦੇ ਬੰਦੇ, ਬੌਡੀ ਦਾ ਪੋਲਾ ਪਹਿਲਾ ਦੋਸ਼ ਅਸੀਂ ਦੇਖ ਰਹੇ ਸਾਂ ਕਿ ਪਰ ਤਨ ਵੱਲ ਆਕਰਸ਼ਿਤ ਹੋਣਾ ਮਹਿਲ ਕੇ, ਜਿਹੜਾ ਨਿਰਮਲ ਸਿੱਖ ਸਤਿਗੁਰੂ ਨੂੰ ਬਚਾਉਂਦੇ ਪਏ। ਦੂਸਰਾ ਬੌਡੀ ਦਾ ਦੋਸ਼ ਚੋਰੀ ਕਰਨਾ, ਜਿਹੜਾ ਬੰਦਾ ਚੋਰੀ ਕਰਦਾ ਹੈ ਪਿਆਰਿਓ, ਕੀ ਉਹਦਾ ਅੰਦਰ ਨਿਰਮਲ ਹੈ? ਮਹਾਰਾਜ ਜੀ ਨੇ ਤੇ ਬਾਣੀ ਚ ਕਿਹਾ ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ, ਗੁਰ ਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਚੋਰ ਕੀ ਖਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ। ਬੌਡੀ ਕਰਕੇ ਚੋਰੀ ਜਿਹੜਾ ਕਰਦਾ ਹੈ ਕਿਸੇ ਰੂਪ ਚ ਵੀ ਕਰੇ, ਭਾਵੇਂ ਇੱਕ ਕੱਖ ਦੀ ਕਰੇ ਭਾਵੇਂ ਲੱਖ ਦੀ ਕਰੇ। ਹੁਣ ਕਈ ਵਾਰੀ ਕਹਿੰਦੇ ਨਾ ਨਹੀਂ ਜੀ ਇਹਨੇ ਤਾਂ ਬਸ 11 ਰੁਪਈਆਂ ਦੀ ਕੀਤੀ, ਚੇਤੇ ਰੱਖਿਓ ਮਨ ਦੀ ਮਲੀਨਤਾ ਤਾਂ ਆ ਗਈ ਭਾਵੇਂ 11 ਸੀ ਤੇ ਭਾਵੇਂ 11 ਲੱਖ ਸੀ, ਚੋਰੀ ਬੌਡੀ ਤੇ ਪਰ ਤਨ ਵੱਲ ਆਕਰਸ਼ਿਤ ਹੋਣਾ ਚੋਰੀ। ਤੇ ਤੀਸਰੀ ਮੈਂ ਬੇਨਤੀ ਕਰਾਂਗਾ ਬੌਡੀ ਦੀ, ਅਕਾਰਨ ਕੀ ਆਪਣੇ ਸਰੀਰ ਦੇ ਤਾਕਤ ਦੇ ਨਸ਼ੇ ਚ ਕਿਸੇ ਉੱਤੇ ਵਾਰ ਕਰੀ ਜਾਣ, ਹਿੰਸਾ ਕਰੀ ਜਾਣ। ਪਿਆਰਿਓ ਇਹਦੇ ਨਾਲ ਵੀ ਅੰਦਰ ਮੈਲਾ ਹੁੰਦਾ ਹੈ, ਚਾਰ ਹੋ ਗਏ, ਚਾਰ ਜ਼ਬਾਨ ਦੇ, ਤਿੰਨ ਸਰੀਰ ਦੇ, ਉਸ ਤੋਂ ਬਾਅਦ ਨੇ ਤਿੰਨ ਸਾਡੇ ਮਨ ਦੇ, ਭਾਵਾਂ ਕਿ ਪਹਿਲਿਆਂ ਨਾਲ ਵੀ ਮਨ ਦਾ ਰਿਸ਼ਤਾ ਹੈ ਪਰ ਖਾਸ ਕਰਕੇ ਜਿਹੜੇ ਤਿੰਨ ਨੇ ਦਿਸਦੇ ਨਹੀਂ ਪਰ ਅੰਦਰ ਨੂੰ ਮੈਲਿਆ ਕਰਦੇ ਨੇ। ਤਨ ਦਾ ਪਹਿਲਾ ਦੋਸ਼ ਕਿਸੇ ਦਾ ਬੁਰਾ ਚੁਤਕਣਾ, ਨਿਰਮਲ ਸਿੱਖ ਕਦੀ ਕਿਸੇ ਦਾ ਬੁਰਾ ਨਹੀਂ ਚਿਤੁਰਦਾ। ਇਹੀ ਕਾਰਨ ਕਿ ਆਪ ਅਰਦਾਸ ਜਦੋਂ ਵੀ ਕਰਦੇ ਹੋ ਤੁਸੀਂ ਅਰਦਾਸ ਵਿੱਚ ਇਕੱਲੇ ਸਿੱਖਾਂ ਦਾ ਭਲਾ ਨਹੀਂ ਮੰਗਦੇ, ਇਕੱਲੇ ਕੈਨੇਡਾ ਦਾ ਅਮੈਰੀਕਾ ਦਾ ਜਿੱਥੇ ਅਸੀਂ ਬੈਠੇ ਉਸ ਕਮਿਊਨਿਟੀ ਆਪਣੀ ਦਾ ਨਹੀਂ, ਸਿੱਖ ਜਦੋਂ ਵੀ ਅਰਦਾਸ ਕਰਦਾ ਉਹ ਕਹਿੰਦਾ ਦਾਤਾ ਕਿਰਪਾ ਕਰੀ ਨਾਮ ਕਰਕੇ ਚੜ੍ਹਦੀ ਕਲਾ ਹੋਵੇ ਪਰ ਤੇਰੇ ਭਾਣੇ ਵਿੱਚ ਇਸ ਸਾਰੀ ਮਾਨਵਤਾ ਦਾ ਭਲਾ ਹੋਵੇ। ਬੁਰਾ ਨਹੀਂ ਚਿਤਰਦਾ। ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਕਹਿੰਦੇ ਨੇ ਉਹ ਸਿੱਖ ਕਹਿੰਦਾ ਜਗਤ ਜਲੰਦਾ ਰੱਖ ਲੈ, ਬੁਰਾ ਤਾਂ ਜਿਤੋਂ ਨਾ ਦੂਰ ਦੀ ਗੱਲ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰੇ ਤਿੱਤੇ ਲਿਖੋ ਉਭਾਰ। ਸਤਿਗੁਰੂ ਕਹਿੰਦੇ ਨੇ ਜੇ ਤੂੰ ਨਿਰਮਲ ਸਿੱਖ ਬਣੇ ਫਿਰ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਚਿੱਤ ਦੇ ਤੌਰ ਤੇ ਬੁਰਾ ਚਿੱਤ ਬਣਾ, ਇਹ ਇਹ ਅੱਠਵੀਂ ਰੁਕਾਵਟ ਹੈ। ਉਸ ਤੋਂ ਬਾਅਦ ਹੈ ਕਿ ਮਾਨਸਿਕ ਤੌਰ ਤੇ ਈਰਖਾ ਕਰੀ ਜਾਣੀ। ਜਦੋਂ ਬੰਦਾ ਮਾਨਸਿਕ ਤੌਰ ਤੇ ਈਰਖਾ ਕਰਦਾ, ਈਰਖਾ ਵਾਲੇ ਬੰਦੇ ਦਾ ਅੰਦਰ ਵੀ ਮੈਲਾ ਹੁੰਦਾ ਹੈ। ਤੀਸਰਾ ਸਾਡੇ ਮਨ ਦਾ ਦੋਸ਼ ਹੈ ਕਪਟ ਕਰਨਾ। ਕਪਟੀ ਬੰਦਾ ਉਹਦਾ ਅੰਦਰ ਨਿਰਮਲ ਕਿਵੇਂ? ਗੁਰੂ ਰਾਮਦਾਸ ਜੀ ਨੇ ਤਾਂ ਅੰਮ੍ਰਿਤ ਬਾਣੀ 'ਚ ਸ਼ਬਦ ਕਹੇ ਕਿ ਉਹ ਜਿੰਨੇ ਸਿੱਖੋ ਸ਼ਬਦ ਦਾ ਜਾਪ ਕਰਨਾ ਉਹ ਕਪਟ ਨਾ ਕਰਿਓ। ਕਪਟ ਕਰਨ ਵਾਲੇ ਨੂੰ ਭਾਗ ਨਹੀਂ ਜੇ ਲੱਗਣਾ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਨੇ ਕਪਟ ਕਮਾਵੋ ਹਰ ਕੀ ਹਰ ਕਾਲ, ਨਿਹਾਲ ਨਿਹਾਲ ਨਿਹਾਲ। ਮਹਾਰਾਜ ਜੀ ਕਹਿੰਦੇ ਨੇ ਕਪਟ, ਮੈਂ ਬੇਨਤੀ ਕੀਤੀ ਜਿੰਨਾ ਕੋ ਬਾਣੀ ਚੋਂ ਲੱਭ ਸਕਿਆ, ਖਾਸ ਕਰਕੇ ਇਹ 10 ਔਗਣ ਨੇ ਜਿਹੜੇ ਮੈਲ ਨੇ। ਪਰ ਭਾਈ ਸਾਹਿਬ ਕਹਿੰਦੇ ਨੇ ਸਿੱਖ ਜਿਹੜਾ ਨਿਰਮਾਣਤਾ ਵੱਲ ਚੱਲਦਾ ਉਹ ਨਿਰਮਲ ਹੈ। ਬੇਨਤੀ ਇਸ ਤੋਂ ਅਗਲੀ, ਇਹ ਤਾਂ ਚਲੋ ਆਪਾਂ ਕਹਿੰਦੇ ਨੇ ਸਭ ਨੂੰ ਪਤਾ ਹੈ ਕੁਝ ਹੁੰਦਾ, ਇਹਦੇ ਤੋਂ ਛੁਟਕਾਰਾ ਕਿਵੇਂ ਹੋਵੇ, ਕਿਵੇਂ ਅਸੀਂ ਨਿਰਮਲ ਹੋ ਸਕਦੇ ਹਾਂ? ਇੱਕ ਤਾਂ ਹੈ ਜੋ ਹਿੰਦੁਸਤਾਨ ਦੇ ਧਰਮਾਂ 'ਚ ਕਿਹਾ ਗਿਆ, ਤੀਰਥ ਇਸ਼ਨਾਨ ਕਰੋ, ਆਹ ਕੋਈ ਦਾਨ ਪੁੰਨ ਕਰੋ, ਤੁਸੀਂ ਨਿਰਮਲ ਹੋ ਜਾਓਗੇ। ਮੇਰੇ ਬਾਬਾ ਜੀ ਨੇ ਜਦੋਂ ਜਾਪੂ ਚਾਰਨ ਕੀਤਾ ਪਹਿਲੀ ਤੋਕੀ ਉਹਨਾਂ ਕਹੀ, ਕਹਿਣ ਲੱਗੇ ਅੰਦਰ ਦੀ ਮੈਲ ਨਹੀਂ ਹੋ ਜਾਂਦੀ ਬਾਹਰ ਦੇ ਪਿੰਡੇ ਧੋਣ ਦੇ ਨਾਲ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ। ਅੰਦਰ ਮੈਲ ਜੇ ਤੀਰਥ ਨਾ ਹੋਵੇ ਕਿਸ ਬੈਕੁੰਠ ਨਾ ਜਾਣ, ਲੋਕ ਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮ ਗਿਆਨ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ, ਜਲ ਕੇ ਮੱਜਰ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ ਕਹੋ ਕਬੀਰ, ਛੂਟਣ ਨੀ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ, ਗੰਗਾ ਦੇ ਕਿਨਾਰੇ ਬੰਗਲਾ ਬਣਾ ਲੈ, ਰੋਜ਼ ਪਾਣੀ ਪੀ ਉਸ ਤੀਰਥ ਦਾ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ ਕਬੀਰ। ਪਰ ਜਿਹੜਾ ਚਾਹੁੰਦਾ ਹੈ ਮੈਲ ਨਿਕਲ ਜਾਏ, ਮੈਂ ਸ਼ੁੱਧ ਹੋ ਜਾਂ ਨਿਰਮਲ ਹੋ ਜਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜੀ ਹੋ ਸਕਦਾ ਪਾਠ ਕਰਨ ਵਾਲੇ ਹੋਰ ਵੀ ਲੱਭਣਗੇ। ਦਾਸ ਨੇ 4 ਤਰੀਕੇ ਗੁਰੂ ਗ੍ਰੰਥ ਸਾਹਿਬ ਚੋਂ ਮਿਲੇ ਸਨ। ਕਹਿੰਦੇ ਜੇ ਤੂੰ ਨਿਰਮਲ ਹੋਣਾ, ਸਭ ਤੋਂ ਪਹਿਲਾ ਤਰੀਕਾ ਹੈ ਕਿ ਨਿਰਮਲ ਖਿਰਦੇ ਵਾਲੇ ਦੀ ਸੰਗਤ ਕਰ। ਜੇ ਨਿਰਮਲ ਹੋਣਾ, ਨਿਰਮਲ ਦੀ ਸੰਗਤ ਕਰ। ਦੂਜਾ ਤਰੀਕਾ ਹੈ, ਜੇ ਤੈਨੂੰ ਕੀਰਤਨ ਆਉਂਦਾ ਹੈ, ਕੱਲਾ ਸਟੇਜ ਲਈ ਕੀਰਤਨ ਨਾ ਕਰ। ਜਿਨ੍ਹਾਂ ਸ਼ਬਦਾਂ ਵਿੱਚ ਬੇਨਤੀ ਕੀਤੀ ਗਈ, ਹੁਣ ਇਹਦੇ ਅਰਥ ਇਹ ਨਾ ਕਿਹੋ ਜੇ ਵੀ ਮੈਂ ਸ਼ਬਦ ਦੇਣ ਲੱਗ ਪਿਆ ਲੋਕਾਂ ਨੂੰ, ਮੇਰੀ ਬੇਨਤੀ। ਜੇ ਸ਼ਬਦੇ ਪੜੇਗਾ ਸਤਿਗੁਰੂ ਦਾ, ਕੰਚਨ ਨਾਰੀ ਮੈਂ ਜੀਓ ਲੁਪਤ ਕਹਿ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਰ ਰਸ ਲਾਇਆ, ਹਰ ਪ੍ਰਭ ਚੇਤਨਾ ਵੀ ਕਿਉਂ ਛੂਟਾ, ਮੇਰੇ ਘਰ ਆਇਆ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ ਗੁਣਵੰਤਾ, ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭੇ। ਕੀਰਤਨ ਕਰ, ਜਿੰਨਾ ਕੀਰਤਨ ਭਿੱਜ ਕੇ ਕਰੇਗਾ ਉਹਨੇ ਤੇਰੇ ਅੰਦਰ ਦੀ ਮੈਲ ਧੁੱਪ ਜਾਏਗੀ, ਤੂੰ ਨਿਰਮਲ ਹੋਵੇਗਾ। ਤੀਸਰਾ, ਜੇ ਕੀਰਤਨ ਨਹੀਂ ਆਉਂਦਾ ਗੁਰਬਾਣੀ ਪੜ, ਜੇ ਪੜ੍ਹਨੀ ਨਹੀਂ ਆਉਂਦੀ ਸੁਣ, ਜਿੰਨੀ ਗੁਰਬਾਣੀ ਸੁਣੇਗਾ ਉਹਨਾਂ ਤੇਰਾ ਅੰਦਰ ਨਿਰਮਲ ਹੋਵੇਗਾ। ਚੌਥਾ ਤਰੀਕਾ, ਮਹਾਰਾਜ ਜੀ ਨੇ ਕਿਹਾ ਇੱਕ ਕੰਮ ਕਰ, ਬਾਣੀ ਵੀ ਨਹੀਂ ਤੈਨੂੰ ਆਉਂਦੀ, ਸੁਣਨਾ ਵੀ ਨਹੀਂ ਆਉਂਦਾ, ਤੂੰ ਉੱਠਦਿਆਂ ਬੈਠਦਿਆਂ ਵਾਹਿਗੁਰੂ ਵਾਹਿਗੁਰੂ ਜਪੀ ਜਾ, ਤੈਨੂੰ ਲਿਖ ਕੇ ਦੇ ਦੇਣੇ, ਜਿੰਨਾ ਜਪੇਗਾ ਉਹਨਾਂ ਅੰਦਰੋਂ ਨਿਰਮਲ ਹੋ ਜਾਏ। ਨਿਰਮਲ ਸਿੱਖ ਬਣਦੇ 4 ਤਰੀਕੇ ਜੋ ਬਾਣੀ ਚ ਦੱਸੇ। ਪਹਿਲਾ ਹੈ ਸੰਗਤ, ਮਹਾਰਾਜ ਜੀ ਦੇ ਬਚਨ ਨੇ ਜੀ, ਤੁਸੀਂ ਮੈਂ ਕਿ ਕਿਸੇ ਪ੍ਰਮਾਣ ਦਿਆਂਗਾ, ਪਿੰਗੁਲ ਪਰਬਤ ਪਾਰ ਭਰੇ ਖਲ ਚਤੁਰ ਬਕੀਤਾ, ਪਿੰਗਲਾ ਚੜ੍ਹ ਗਿਆ ਪਹਾੜ ਤੇ, ਮੂਰਖ ਬੰਦਾ 4 ਵੇਦਾਂ ਦਾ ਵਕਤਾ ਬਣ ਗਿਆ, पिंगल पर्वत पार परे खल चतुर्भ कीता अंधुलेत्र भवन सूझिया अन्ने नु तिना भवना दी सोझी आ गई गुर भेट पनीता महिमा साधु संग की सुन हो मेरे मीता मेरे मित्र सुन महाराज की महिमा हुण साधु जदों शब्द हुंदा है उहनां वल ना लै जाया करो ध्यान जिहड़े बदकारियां करदे ने कदे उहनां वल सुरत लवाओ जिन्हां ने सारी जिंदगी पवित्र जीवन जीता कमाल दी गल साडे खाने च इन्ना कुछ पा दित्ता है आ संत शब्द आउण दी देर इको तो मंदिर तर फुटद फलाना भी पखंडी फलाना भी पखंडी मैं कई बार सोचना हूं चलो इस कोई शक नहीं एक कपट पहला भी सी आज भी दे मैं बख्श जाएगी आगामी रहना ये सब कुछ तो बिना नहीं ये रब की खेड है पाप ते पुन तो बिना सृष्टि नहीं चलेगी ये नैगेटिव ते पॉजिटिव तो बिना नहीं अगे कुछ तुरेगा ये रब की खेड है पर तेन ये भेजा भी तू ए किवें बचना है देखो कि ज्ञानी रागी भाई माड़े कर्म नहीं करते मैं बख्श दिया जे आप कि भंडन तुर रहे एक दूजे सतगुरु कहने तो ओदी गल कर जिन्हों सचमुच सतगुरु ने अंदर का जीवन बख्शिया निर्मलताई बख्शी जे तू आप पवित्र नहीं होया तो पवित्र हिरदे वाले का कारण है आप कहेंगे जी संगत कीत्या की होजूगा क्यों नहीं होंगे माड़ा बंदा माड़े का मतलब फुरनिया करके ख्याल करके जरा विकारी बंदा है जपन वाला बंदा जरा चले है ओदे कोल तुसी 10 मिनट बैठ जाओ 24 घंटे तुहानू वंचित लगेगा अद्धा घंटा 10 मिनट बैठे कमाई वाले कोल चार घरिया बैठ जाओ उठे पैर एक खुमारी चढ़ी रहेगी क्योंकि ओदे शरीर चो जरा तुसी ओवरा शब्द वर्ग मैं अंग्रेजी च नहीं कहना हुंदा भी जेडे ओदे शरीर चो आभा मंडल निकलता है इहनू पखाण च नहीं लिजाणा तुसी देखो गुरु ग्रंथ साहिब दी बाणी ने ये सारिया गल्लां मनियां ने कि जिहड़ी सिमरन दी तरंग है ना वो पंछी ते भी असर करदी पावां के साडे आ सज्जन अर्थ करदे चिड़ी चौकी पो फुटी बगन बहुत तरंग अचरज रूप संतन रचे नानक नाम है रंग टीका करार थे ही कीते ने कि सवेरे दिन चढ़िया ठंडी हवा चली ते चिड़िया चहकन लग पईआं असीं इही पढ़े इंडिया च पंजाब च चिड़िया कोई नहीं रह गई तुसीं जानदे हो मर गईआं ना सारियां उहदे मरन दा कारण कि टैलीफोन दे टावर चों निकलदी कोई तरंग नहीं जिहड़ी उह वेव सन उहनां ने मार दित्ते मेरे मन च उहदे गल आई हुण आह जिहड़ी निकलदी पई तरंग अन दिसदी कोई तरंग चिड़ी नूं मार सकदी कै ते प्यारिओ जिथे बंदगी करन वाले दी बॉडी चों रूहानीयत दी तरंग निकलदी है ओदे नेड़े बैठा हुआ पंछी भी चहकन लग पैंदा वगन बहुत तरंग है एक हवा नहीं किया ते अगली तुक च क्या अचरज रूप संतन रचे नानक नाम है रंग मैं बेनती करांगा निर्मल बनने ते निर्मल दी संगत कर मैं मां साधु संकुण कहांगे सानू किवें पता लगे निर्मल एक खिण चुटकी च पता लग जांदा जिहदी संगत कीतियां गुरु प्यारा लगे नाम प्यारा लगे शब्द प्यारा लगे गुरु दे प्यारे प्यारे लगन बस एक गल चेते रखियो वो शुद्धता वाला पास है ते जिदे कोल बैठा भावे लख हो ज्ञानी ध्यानी होवे जिदे कोल बैठा नेत्रे भुल जाए प्यारियो नेड़े ना फटक्यो क्योंकि ओहदा अंदर मिलीन होया सतगुरु ने कहा महिमा साधु संग की सुन हो मेरे मीता मैल खोई आ निर्मल सिख बनेगा मैल खोई कोट अग हरे निर्मल पै चीता पानी चले निवाल नू निर्मल निर्मल पै चीता कोट तीर्थ मज्ज निशनाना इस कल में मैल भरी जय साध संग जो खर गुण गावे सो निर्मल कर लीजे महाराज कहिंदे संगत विच हुण सिद्धी जी गल जी मैनू याद है भाई भगीरथ ते भाई मनसुख दोनों तुरे हुंदे सन लाहौर तों तुहानू पता है भगीरथ मलसियां दे सन भाई साहिब हुणी ते भाई मनसुख रहिंदे ने लाहौर व्यापारी ने अपना मैं कहना करोड़ापति किन्ना काम सी उहनां दा चलदा ते जदों भाई मनसुख लैण गए दाज व्याह सी गरीब दी बेटी दा उहने आके कहा बाबा जी धी दा व्याह पल्ले कुछ नहीं कहिंदे उदास ना हो व्याह करांगे लोग देखणगे मतलब ओहदे अंदर स्वयमान पैदा कर लो। भाई मनसुख इन्ना प्रभावित होया भगीरथ दे जीवन तो, चूड़ा नहीं मिलिया बाकी सब कुछ मिल गया। ते भाई मनसुख ने गल्लां सुन के उन्हें संगत करके कह लगा तेरा तेरे को बैठा भगीरथ चंगा लगता है, अगे भी तो आंदा सी पता नहीं हुण क्यों चंगा लगता है। भाई भगीरथ चुप सुन फिर गया, उन्हें कहा सच मेरे बाबे ने का हट खोले है, लोकी कहने ने मोदी अन लुटांदा पे है पर मैं कहना हट ते बैठा होया रूहानियत का खजाना लुटांदा पिया। उन्हें दात दिती, उन्हें कहा फिर मेरी बेटी का चूड़ा मैं बनाया मैं तेन देना, मैं तेरे नाल जावांगा। ते मैनू ना यकीन नहीं होंदा कि अज सच्चा है, ते फुरना बना लिया मैं ता मन्नांगा मेरा नाम लैके आवाज मारे। देखो साडी आप अपनी सोच हुंदी है ना, गुरु ये थोड़ा भी असी नाम लैके आवाज मारती कह दिता जी गुरु की बड़ी वड्डी करावा, तो साडी सोच है। रस्ते च उन्हें एक सवाल पूछया, कहिंदा भगीरथ ये जिहड़ा मनक है ये निर्मल कि हो सकता है, ते मैनूं वेदांत विदूत राय ना समझाई, ज्ञानियां वाले शब्द ना समझाए, सीधी गल समझा मैला निर्मल कि हो सकता है। भाई भाई भगीरथ ने बड़ी सोहनी गल की, कह लगे मनसुख मीह पैंदा होवे ते मैली परात, परात आपे च झाटा गुन्ने, मैला भांडा मैली परात पानी च रख दिओ, जिन्नी बारिश ज्यादा होवेगी मोहलेतार बरसात होवेगी पही जाए बारिश, वह की करेगी मैले पानी नूं पहला मैल उगाल के पानी मैल बाहर कढेगा, निरंतर बारिश हुंदी रहे ते परात बिल्कुल अंदरों निर्मल ते पानी निर्मल हो जाए। कहिंदा मैं समझिया नहीं, कहिण लगे मन है कई जन्मां दा मैला, इहदे उत्ते नाम दी गुरु गुरु शब्द दी इन्नी कु बारिश करो एक दिन आवे कि इहदे परात दी मैल उगल के बाहर नली निकल जाए ते अंदर नाम टिक जाए। उन्हां कहा इस तरीके हुंदा, मैं बेनती करी एक निर्मल किरदा, पहली गल निर्मल किरदे दी संगत, दूजी गल गुरु ग्रंथ साहिब जी ने कहा कीर्तन करिया भी मैल जांदी। फिर मैं अर्ज करांगा अंतरात्मे तो गुण गावत तेरी उतरस मैल गया। तीजी गल नाम जपिया तां भी मैल जांदी, प्रभ कै सिमरन मन की मल जाए अमृत नाम रद मस। इहदा मतलब नाम ने मैल नूं बाहर कढ दिता, फुरने जेड़े गंदे सन मंदे सन। देखो जदों मैल निकलनी शुरू हुंदी है पहला इस जन्म दे फुरने बाहर गंदे निकलदे ने, ते जो अंदर नाम अपनी कृपा वरता है तो पिछले जन्मां दे फुरने धो के रख देता, क्योंकि अज का तो मैल ही जन्म जन्म की इस मन को मैला की। ऐसा ऐसा देखो पहला दृष्टमान के फुरने मिटाएगा, जिस वर्तमान जी ने महाराज जी ने वचन किया कि नाम जपया मैल जाएगी। चौथा गुरु ग्रंथ साहिब च कहा सच्चे पातशाह ने, कह लगे गुरबाणी सुन मैल गवाए, तू बाणी नूं सुन तेरे अंदर दी मैल जाएगी। जिस दिन अंदर मैल तो रहत हो जाएगा प्यारे, उस दिन सिख दे हिरदे विच गुरु नानक दा निवास हो जाएगा, सिख दे हिरदे च गुरु गोबिंद सिंह बैठेंगे। फिर देखो निर्मल हिरदे नूं रब आवाजा मारदा, मैला हिरदा पुकारदा मैनूं कुछ मिले। ते गुरु ग्रंथ साहिब च वचन है कबीर साहिब कहिंदे ने कबीर मन निर्मल भया जैसा गंगा नीर। कमाल दी गल लोग रब नूं आवाजा मारदे ने कित्थों मिलेगा, ते गुरु ग्रंथ साहिब कहिंदे ने अंदर निर्मल हो जाए ते गुरु भी बूहे खड़का के कहिंदा लालो घरे अज दुपहर दी रोटी तेरे घर ही खाण लगे। उहने कहिड़ा जप तप कीता, अंदर नीयत रास छे नानक घर ही बैठिया शौ मिले जे नीयत रास करे। बेनती करांगा कि देखो कबीर मन निर्मल भया जैसा गंगा नीर, पाछा लागो हर फिरे कैत कबीर कबीर। कमाल दी गल भी निर्मल किरदे नूं रब आवाजा मारदा है। हुण इस तो अगली बेनती थोड़ी जी मैं कर दिया कि जेड़े गुरमुख अभ्यास करदे ने, मैं उन्होंने अपनी संथ्या सुना लगा कोई अपना तजर्बा नहीं। जदों असीं सिमर नाम जपांगे ते एक निशाना मिथ के चलो, खब्बे सज्जे ना किसी नूं सुनना ना देखना, मेरे गुरु ने कहा भी नाम जपे ते छुटकारा होना, आपां गुरु नानक नूं ही देखना। जपो ता एको नाम, मेरे साथ संगत पाज केवल नाम, केवल नाम, सिर्फ नाम, ये फिर सारा कुछ अंदर किवें ठीक होगा। क्योंकि शब्द च बड़ी बड़ी ताकत, मैं एक बार अर्ज की सी वाहगुरु गुरु शब्द असी जापने। चलो इस संबंधी भी कभी विचार करांगे। भाई साहब जी ने लिखे सत नूं सत रूप सत नाम पुर सतगुरु नानक दियो जपाया, धर्मशाल करतारपुर साध संगत सच खंड वसाया, कहने वाहगुरु गुर शब्द सुनाया। पहली गल कि जदों आपां नाम शुरू करना जपना, मन कोई नहीं जे लगना, पहला अलूनी सेल है ते अंदर होना की है। जेड़ियां घटनावां अज तो कई कई साल पहला वापरियां ने मंदियां, जेड़ियां अपने तन करके माड़े कर्म कीते ने, असी समझने वो सारे खत्म हो गए। खत्म थोड़ा भी ढके पए ने, क्योंकि एक पाप दूजे पाप नूं ढक लैंदा, असी समझने वो मुक्या नहीं। कबीर साहब ने कहा पाप दो वारी प्रगट हुंदे ने जिंदगी च, जिहड़ा बंदगी कर लै जिउंदे जी उहदे जिउंदे जी प्रगट हो के धुप जांदे ने, जिहड़ा बंदगी ना करे उहदे मरन वेले प्रगट हो जांदे। कबीर जेते पाप की है रख है तले दुराए, लुका के रखे मुकाए ते नहीं लिखिया ना, लुकाए दुराए ते मुकाए बड़ा फर्क है। कबीर जेते पाप किए रख है तले दुराए, प्रगट पै निदान साहब जा पूछे धर्म राय। बंदा फिर आवाजा मारदा पाप निकलते निकल, हां जदों सिमरन करते हैं ना उदो भी निकलते, उदो चेते आता है मैं आ भी पाप किया आ भी किया आ भी किया। हुण देख के बंदा भजे ना, उन्हों देख के उन्हें सोचे जी मैं तो सिमरन करना, मैं तो बड़े गंदे फुरने आई जाते। प्यारियो मेरे गुरु नानक साहब ने कहा पापा नाल भरी कोई मत उस नाम नाल धुप दीए, पर डरी ना जदों तन उत्ते धूल जम जाए ते पहला छट्टा मारेगा पानी दे शरीर दे अंग च ते मैल ही निकल के थले जाएगी, ते ये देख के चिंतित ना होनी पानी मैं निर्मल पाया ते मैल कित्थों आ गई। पां होर धुप जाएगा निर्मल हो जाएगा, कपड़ा धोएगा पलीत होया कपड़ा साबण नूं लाएगा पहली कासी नाल मैल ही उगलेगी, ते उस उगली मैल नूं देख के डर ना। आ बीबियां भैणां जदों कपड़े उत्ते पिंडां च धोंदियां साबण नाल मैल उगलनी, पानी पाना ते फिर डंडे नाल कुटना, ओह तरीका सी नाम जपण दा। पहली कासी ते पानी मैल ही बाहर कढ़दा, जदों पानी पा के कुटिया जांदा है ते खेस चादरां वी चिट्टे हो जांदे ने, तू पहले दिन बैठेगा इहदे विच उगल के बाहर ही आउणी, जो कुछ पाया वी बाहर आउणा है ना। ते फिर बंदा डर के कहिंदा जी मेरे नाल आ बण गया, तेरे नाल तां बणिया किसे दूजे दे पाए, आ दरवाजे ने ना सारे खिड़कियां ही ने ना, नौ दरवाजे चलो आपां कहिंदे आ, उसे घर दा दरवाजा ते खिड़कियां चंगीआं जिहदे राहीं रोशनी जाए ताजी हवा जाए, जिदे रोशनदान ते खिड़कियां अंदर हनेरी दी मैल सकन। सियाने लोग पहले ही बंद कर देंदे ने, ते जदों तेरे अंदर मैल जांदी होवे इन्हां नूं बंद करन दी गल सिख, ये भी तां दरवाजे। सतगुरु ने कहा पहली गल मैल धुपेगी, फुरने उठणगे, कंधे उठणगे, वैरी सामने आउणगे, मरे हुए जी भी सामने आउणगे, सिमरन करदिओं भी आउणगे जिहड़े मर चुके ने, ते जिन्हां मरियां नाल धरोक माए। पर सतगुरु कहते हैं कि छड़ी ना, ऐ दृढ़ होके लगा रहो, नाल अरदासा करी जा, मैं बेनती तक निर्मल होण लई, उस तो बाद अगली कृपा होगी कुछ दिन बाद। हाँ जे नदर हो जाए तो दिन शब्द बड़ा दूर दे एक खिन च, पर अभ्यास तो कुछ दिन तो बाद ज्यों ज्यों मैल सरनी खत्म होगी त्यों त्यों अंदर टिकन लग पाएगा, क्योंकि मैला अंदर नहीं टिकता। भाई गुरुदास साहब ने कहा चलती हुई हवा च पतंग कदी नहीं टिकदी उड़ेगी, याद रखियो सोने च मैल होवे ओह कुठाली च चार चपेरे भटकेगा उड़ेगा, जे रस्सी दी डोर दी मरोड़ दित्ती होवे ते लाटू पमीरी घूमेगी, जे अंदर मैल होवेगी अंदर वाला जरूर उड़ेगा, हवा रुक जाए ते पतंग डिग पैंदी है, जे वट किते खत्म हो जाए डोरी दे ते पमीरी टिक जांदी है, जे सोने की मैल कितने निकल जाए तो सोना टिक जाता है, तो जो अंदर की मैल निकल जाए उदो बाणी पढ़ दे अंदर टिक जाता। पर मैल प्रगट जरूर होगी। ये तो घबराइए ना। भाई साहब ने कहा पवन गमन जैसे गुड़िया उड़त रहे, पवन रहत गुड़ी उड़ न सकत कह। ओदे विच मैं सारा निकवित पढ़दा, दुर्मत दुबदा भरमत है चकर चतर कुंठ, गुरमत एक टेक मोह ना बगत कह। जिन्नी देर तक दुर्मत कह दुबदा कह ये मन भजेगा। जिदन सतगुरु ने कृपा की धुप गया, पहला काम होगा निर्मल मन टिकेगा। इनू जपजी साहब तुसी पढ़ दियो, भरिए हाथ पैर तन दे, पानी धोता उतर सिखे, मूत पलीती कपड़ होए, दे साबून लिया ओ धोए। हुण दो प्रमाण दे के क्या भरिए मत पापा कै संग ओ धोपै जा। मैं कह रहा जदो मैल निकली अंदर निर्मल होया। मैं तां बेनती की बाहर असी सारी निर्मल, कपड़े भी सोने पा लए, दस्तार भी सजा ली, सिरिसा मैं भी उत्ते पाईए, पर अंदर झाती मारीए। जियो मैले बाहरो निर्मल, बाहरों निर्मल जियो ता मैले तेरी जन्म जोवे। इतना वड्डा रोग लगा कि वे निर्मल सिख तू हो गया। इस पौड़ी मुताबिक तो कोई बचते ही नहीं। इतना वड्डा रोग लगा मरन मनो विसारिया, वेदा में नाम उत्तम सो सुने नहीं फिरे ज्यो बेतालिया। कह नानक जिन सत तदिया कूड़े लागे तिनी जन्म। पर जदो नाम जपया फिर जियो निर्मल, बारो निर्मल, बारो ता निर्मल, जियो निर्मल। किवें जी सतगुरु ते करनी कमानी, कूड़ के सोए खबर ही नहीं जाती निर्मल किरदे को। सोए दर तुम्हें खबर जानकारी समाचार, कूड़ के सोए पहुंचे नहीं मनसा सा समानी। जन्म रतन जिनी खटिया तिनी जन्म जुए खारिया मैलिया में, जन्म रतन जिनी खटिया भले सेवन जारे। कह नानक जिन मन निर्मल सदा रहे गुरु नाल। मैं एक प्रमाण तुहानू होर समा में तुहाडा काफी लै लिया, तुसी टिका बख्शे क्योंकि दिन मेरा सिर्फ इक्को रह गया इस वरे दी फेरी दा। गुरु साहब ने निर्मल किरदे बारे एक शब्द कहा, अब मोरो नाच नो रहो। धन गुरु अर्जुन साहब इह सिर्फ दो किसी वचन लाँगे। जो अंदर निर्मल हो जाए ये जिहड़ा भूतना है ना मन, यह नचना जे नचना, ये वर्गा मित्र भी कोई नहीं। मैं भाई साहब कहा मैं सच्ची गल पिछले साल तो गूढ़ गल कर रस आ रहा है मेरे मन च। सा बॉडी है देह, गुरु ग्रंथ साहब देह का कंसैप्ट की है, ये माड़ी है। एक पासे पंजां तत्तां का ढांचा है, दूजे पासे दे च वाहगुरु बैठा है, तीजा ये अमृत पिया है, ये की सिस्टम है। चौथा ये रब का घर बनी, कदों ये राक्षस बनती है, कदों मंदिर बनती है, सब कुछ बाणी च लिखा है। कदों प्रीत होंगी कदों पवित्र होंगी, ये विशेष सर्व मन है। तो देखो हम आप बैठे एक नहीं रहा। मैं बेनती करा जो सिमरन कर रहे हैं गुरु को यह झलकारे मार जाता है। यू समझो हूँ इतने हो गया हनेरा, इंडिया च चानन धरती तो एक ही है ना, बस जेड़ा पासा धरती का घूम के सूरज अगे आ जाए उत्थे प्रकाश होगा, जेड़ा दूर चला गया उत्थे हनेरा हो जाएगा। जिस दिन तेरा मन गुरु अगे आ जाए उदो चानण हो जाता है, जदों इहदे तो दूर जाना इहदे च हनेरा हो जाता। दो पक्ष ने अंधकार भी मन ते प्रकाश भी मन, एको ही मन है दो चीज। उंज तां बाबा जी ने ते बहुत लिखिया, ए मन शक्ति ए मन सीओ ए मन पंच तत् को जियो। जा गया मन जोगी मन भोगिया, मन मूर गवार, मन दाता मन मंगता मन सिर गुर करतार। ये भूतना है, ये नचदा है, ये मूर्ख है, ये डड्डू है, गधा है, कुत्ता है, सब कुछ कह के। पर नाल कह लगे यारा तेन झड़किया ते बड़ा है, रब भी तेरे तो बिना नहीं मिलना, तू नाल चलेगा गल ता ही बन गया, तेरे तो बिना कितने मन सा मिलिया ना कोई। ममा मन स्यो तेरे नाल ता काम चलाने, चलो झिड़क चुड़ के तेन काबू लियाने पे आ, पर तेन मैं छड्ड नहीं सकना। तेरे नाल तू चलेगा तां गल चलनी, मन सा मिलिया ना कोई। मन ही मन से कह कबीरा असी पढ़ने, ममा मन से का जाए मन सा दिसे दो। गुरु अर्जन साहब कहते जो सिमरन किया अब मोरो नाच नो रहो, हुण मेरा मन नहीं नचदा निर्मल हो गया। लाल रंगीला सहजे पाए, वाह जी वाह कि निर्मल। ਹੁਣ ਨਹੀਂ ਮੈਂ ਗੁਰੂ ਸਾਹਿਬ ਕਹਿੰਦੇ ਸੀ ਨਹੀਂ ਨੱਚਦੇ ਦਾ ਸਾਨੂੰ ਸਮਝਾਉਂਦੇ ਨੇ। ਨਿਰਮਲ ਸਿੰਘ ਕਹਿੰਦਾ ਹੁਣ ਨਹੀਂ ਮੈਂ ਨੱਚਦਾ, ਟਿਕ ਗਿਆ ਅੰਦਰੋਂ। ਗੁਰੂ ਨੇ ਬਚਨ ਦਿੱਤਾ ਬਸ ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ। ਹੁਣ ਅਗਲੀਆਂ ਦੋ ਉਦਾਹਰਨਾਂ ਨੇ ਬੜੀਆਂ ਸਿੰਪਲ ਸਮਝਣ ਵਾਸਤੇ। ਇੱਕ ਹੈ ਸਾਡੇ ਕਲਚਰ ਦੀ ਖੁਣ ਨਹੀਂ ਰਹੀ, ਹੁਣ ਤਾਂ ਸਿਰਫ ਆਪਾਂ ਨਿਆਣਿਆਂ ਅੱਗੇ ਹੱਥ ਜੋੜ ਕੇ ਆਪਣੀ ਜ਼ਿੰਦਗੀ ਜ਼ਿੰਦਗੀ ਕੱਢਨੇ ਪਏ ਹਾਂ। ਇਹ ਬਣਦੇ ਮੁੰਦੇ ਕਿਸੇ ਦੀ ਨਹੀਂ ਜੀ, ਇਹ ਐਵੇਂ ਭਾਵੇਂ ਜਿੰਨੇ ਮਰਜ਼ੀ ਰੌਲਾ ਪਾਈ ਜਾ। ਮੈਂ ਇਸ ਤਰ੍ਹਾਂ ਮੈਂ ਤਾਂ ਇਹ ਸੱਚੀ ਗੱਲ, ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਪਿਓ ਪਿਓ ਹੁੰਦਾ ਸੀ, ਪੁੱਤਰ ਪੁੱਤਰ ਹੁੰਦਾ ਸੀ, ਅੱਜ ਪੁੱਤਰ ਪਿਓ ਬਣ ਗਿਆ ਤੇ ਪਿਓ ਪੁੱਤਰ ਬਣ ਕੇ ਹੱਥ ਜੋੜਦਾ ਪਿਆ। ਇਹ ਤੋਂ ਨਕਾਰੀ ਨਾ ਹੋ, ਇਹ ਇਹ ਚੱਲਦਾ ਪਿਆ ਚੱਕਰ ਸ੍ਰਿਸ਼ਟੀ ਦਾ। ਇਹ ਕਿਉਂਕਿ ਉੱਥੋਂ ਆਇਆ ਸਾਰੇ ਖੂਨ ਸਾਡਾ ਉੱਥੋਂ ਦਾ, ਅਜੇ ਚੱਲਣਗੇ। ਜਿੱਦਣ ਕਿਤੇ ਅੰਦਰ ਦੀ ਸੋਝੀ ਪੈ ਗਈ ਫਿਰ ਚੱਟ ਕੇ ਮੱਛੀ ਪੱਥਰ ਪਿਛਾੜੇਗੀ। ਇਸ ਭੋਗ ਵਾਸਨਾ ਤੋਂ ਅੱਗੇ ਵੀ ਕੁਛ ਹੈ? ਇਹ ਤਾਂ ਸਭ ਕੁਛ ਨਹੀਂ। ਗੁਰੂ ਸਾਹਿਬ ਕਹਿੰਦੇ ਪੁਰਾਣਾ ਕਲਚਰ ਸਾਡਾ ਕਿ ਬੇਟੀ ਦਾ ਰਿਸ਼ਤਾ ਕਰ ਦਿੱਤਾ, ਅਬ ਮੋਰੋ ਨਾਚ ਨੂੰ ਰੱਖੋ, ਰਿਸ਼ਤਾ ਹੋ ਗਿਆ, ਪਤੀ ਨੇ ਵੇਖਿਆ, ਪਤੀ ਨੇ ਜਿਸ ਦਾ ਰਿਸ਼ਤਾ ਹੋਇਆ ਉਹ ਬੇਟੀ ਨੇ ਦੇਖੀ ਉਸ ਵੇਲੇ ਸੀ, ਪਰ ਉਹਨੂੰ ਦੱਸਿਆ ਵੀ ਨਹੀਂ ਤੇਰਾ ਰਿਸ਼ਤਾ ਕਰ ਦਿੱਤਾ, ਪਹਿਲਾਂ ਸੀ ਦੱਸਦੇ। ਸਹੇਲੀਆਂ ਨੂੰ ਪਤਾ ਲੱਗ ਗਿਆ ਘਰ ਗਿਆ ਵੀ ਤੇਰਾ ਰਿਸ਼ਤਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਮਾਂ ਕੋਲ, ਭੈਣ ਕੋਲ, ਭਰਾਵਾਂ ਕੋਲ ਚੁੱਪ, ਪਰ ਸਹੇਲੀਆਂ ਨੂੰ ਹੱਸ ਕੇ ਗੱਲਾਂ ਕਰਦੀ। ਜਦੋਂ ਜੇ ਪਤੀ ਦੀ ਗੱਲ ਕਰਦੀ ਖੇਡ ਜਾਂਦੀ, ਹੱਸਦੀ, ਗੱਲਾਂ ਉਹਨਾਂ ਨਾਲ ਸ਼ੇਅਰ ਕਰਦੀ। ਪਰ ਜਿੱਦਣ ਬਰਾਤ ਆਈ ਸਭ ਤੋਂ ਪਹਿਲਾਂ ਇਹ ਕੰਮ ਕੀਤਾ, ਆਪਣੇ ਚਿਹਰੇ ਨੂੰ ਘੁੰਡ ਨਾਲ, ਦੇਖੋ ਇੱਥੇ ਇਹ ਨਾ ਕਹਿਣਾ ਵੀ ਘੁੰਡ ਦਾ ਪ੍ਰਚਾਰ ਕਰਨਾ ਪਿਆ, ਆਧਾਰਨ ਦਾ ਇੱਕ ਪੱਖ ਲਈਦਾ। ਉਹਨੇ ਚਿਹਰੇ ਨੂੰ ਘੁੰਡ ਨਾਲ ਢੱਕ ਲਿਆ, ਪਤੀ ਦੋ ਚਿਹਰਾ ਲੁਕਾਇਆ, ਨਾ ਤਾਂ ਹੱਸਦੀ ਨਾ ਖਿੜ ਖਿੜ ਕੇ ਬੋਲਦੀ ਜਿਵੇਂ ਪਹਿਲਾਂ ਬੋਲਦੀ ਸੀ। ਕਹਿਣ ਲੱਗੇ ਜਿੰਨੀ ਦੇਰ ਤੱਕ ਪਤੀ ਨਹੀਂ ਸੀ ਆਇਆ ਹਾਸੇ ਤੇ ਬੋਲ ਓਨੀ ਦੇਰ ਤੱਕ ਸਨ, ਜਿੱਦਣ ਪਤੀ ਆ ਗਿਆ ਉਦਣ ਬੋਲ ਖਮੋਸ਼ ਹੋ ਗਏ। ਇਹ ਮਨ ਵੀ ਓਨੀ ਦੌਰ ਤੱਕ ਹੀ ਦੁਲੱਤੀਆਂ ਮਾਰਦਾ, ਅਜੇ ਪਿਆਰਾ ਨਹੀਂ ਆਇਆ, ਜਿੱਦਣ ਆ ਗਿਆ ਵੀ ਚੁੱਪ ਕਰ ਜਾਏ। ਇੱਕ ਉਦਾਹਰਨ ਹੈ ਨਾ, ਕੁਵਾਰ ਕੰਨਿਆ ਜੈਸੇ ਸੰਗ ਸਖੇਰੀ ਨਿਰਮਲ ਸਿੱਖ, ਕੁਵਾਰ ਕੰਨਿਆ ਜੈ ਸਿੰਘ ਸੰਗ ਸਖੇਰੀ ਪ੍ਰਿਆ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲਜੋ। ਜਦੋਂ ਪਤੀ ਘਰ ਚ ਆਇਆ ਉਹੀ ਚਿਹਰਾ ਕੱਜਾਂ ਕੁਠਾਲੀ ਚ ਪਿਆ ਕਬਰਾ ਹੋਇਆ ਨੱਚਦਾ। ਤੇ ਮੈਂ ਬੇਨਤੀ ਕਰਾਂਗਾ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਕੋਲ ਸਭ ਕੁਛ ਹੈ। ਮੈਨੂੰ ਯਾਦ ਹੈ ਬਾਬਾ ਆਨੰਦ ਸਿੰਘ ਇਹਨਾਂ ਦਾ ਬੋਲ ਇੱਕ, ਉਹ ਕਹਿੰਦੇ ਸਨ ਜਿਸ ਬੰਦੇ ਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਦੀ ਦੁਨੀਆਂ 'ਚ ਕਿਤੋਂ ਵੀ ਪੂਰੀ ਨਹੀਂ ਪਈ। ਇਹ ਸਿੱਖ ਦੇ ਹਰ ਚੀਜ਼ ਇਹਦੇ 'ਚ, ਪਰ ਪ੍ਰੈਕਟਿਸ ਕੋਈ ਨਹੀਂ ਸਾਡੀ। ਜਿਹਨਾਂ ਮਹਾਂਪੁਰਖਾਂ ਨੇ ਕਮਾਈ ਕੀਤੀ ਸਾਡਾ ਇੱਕ ਦੁਖਾਂਤ ਨਹੀਂ ਕਹਾਂਗਾ, ਜਿਹਨਾਂ ਨੇ ਕਮਾਇਆ ਉਹ ਖਮੋਸ਼ੀ 'ਚ ਚਲੇ ਗਏ। ਪਰ ਜੇ ਕਿਤੇ ਆਪਣੀ ਕਮਾਈ ਦੇ ਅਭਿਆਸ ਨੂੰ ਉਹ ਪ੍ਰੈਕਟਿਸ ਨੂੰ ਲਿਖ ਕੇ ਦੇ ਜਾਂਦੇ ਵਾਰ ਤੱਕ, ਕਿਵੇਂ ਮਨ ਲੜਿਆ ਜਾਂਦਾ। ਕੁਝ ਕੁਝ ਮਿਲਦੀਆਂ ਨੇ ਉਦਾਹਰਨਾਂ, ਫਿਰ ਪਤਾ ਲੱਗਦਾ ਵੀ ਸਿੱਖੀ 'ਚ ਕਿੱਡੇ ਕਿੱਡੇ ਕਮਾਈ ਵਾਲੇ ਹੋਏ, ਕਿਉਂਕਿ ਉਹਨਾਂ ਲਿਖਿਆ ਨਹੀਂ, ਉਹ ਆਪਣਾ ਜੀਵਨ ਕਮਾਇਆ, ਸੰਗਤ ਕੀਤੀ, ਕੀਰਤਨ ਕੀਤਾ, ਕੁਝ ਕਰ ਗਏ। ਪਰ ਜੇ ਉਹ ਇੱਕ ਇੱਕ ਸਪਿਰਚੁਅਲਿਟੀ ਦੇ ਪੜਾਅ ਦਰ ਪੜਾਅ ਦੱਸਦੇ ਵੀ ਇੱਥੇ ਸੁਰਤ ਇਸ ਤਰ੍ਹਾਂ ਜਪਣਾ, ਇਹ ਕੋਈ ਸਾਰੀਆਂ ਬਖਸ਼ਾਂ। ਮਹਾਰਾਜ ਕਹਿੰਦੇ ਸੋਨਾ ਜੋ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪੈ ਹੈ ਬਾਰ ਹੈ ਤਬ ਤੇ ਥਾਮ ਥਿਰੋ। ਸੋਨਾ ਮੇਲਾ ਹੋਵੇ ਚਾਰ ਚੁਫੇਰੇ ਕੁਠਾਲੀ ਦੇ ਦੌੜਦਾ, ਜਦੋਂ ਸੋਨਾ ਸ਼ੁੱਧ ਹੋਇਆ ਉਹ ਕੁਠਾਲੀ 'ਚ ਟਿਕ ਗਿਆ, ਜਦੋਂ ਜਪ ਕੇ ਗੁਰੂ ਗੁਰੂ ਅੰਦਰ ਸ਼ੁੱਧ ਹੋਇਆ ਤੇ ਉਹ ਸਰੀਰ ਵਿੱਚ ਟਿਕ ਗਿਆ। ਮੈਂ ਬੇਨਤੀ ਕਰਾਂਗਾ, ਪਹਿਲੀ ਗੱਲ ਨਾਮ ਮਹਿਲ ਧੋਵੇਗਾ, ਸਿੱਖ ਦਾ ਪਹਿਲਾ ਪੜਾਅ ਮਹਿਲ ਨੂੰ ਧੋਣਾ। ਦੂਜਾ ਕੰਮ ਮਨ ਨਿਰਮਲ ਹੋ ਜਾਏਗਾ, ਇਕਾਗਰਤਾ ਬਣੇਗੀ। ਤੀਸਰੀ ਕਿਰਪਾ ਜਦੋਂ ਇਕਾਗਰਤਾ ਬਣ ਗਈ, ਤੀਜਾ ਪੜਾਅ ਰਸ ਆਉਣਾ ਸ਼ੁਰੂ ਹੋ ਜਾਏਗਾ। ਤੇ ਜਦੋਂ ਰਸ ਆਉਣਾ ਸ਼ੁਰੂ ਹੋ ਗਿਆ ਚੇਤੇ ਰੱਖਿਓ, ਫਿਰ ਤਨ ਵਿੱਚ ਇੱਕ ਐਸੀ ਨਾਮ ਦੀ ਚਰਨਾੜ ਚੜੇਗੀ, ਫਿਰ ਸੁੱਤਾ ਹੋਵੇ, ਬੈਠਾ ਹੋਵੇ, ਜਾਗਦਾ ਹੋਵੇ, ਨਾਮ ਹੀ ਚੱਲਦਾ ਰਹੇਗਾ। ਮੈਂ ਬੇਨਤੀ ਕਰਾਂਗਾ, ਨਿਰਮਲ ਸਿੱਖ ਉਹੀ ਹੋ ਸਕਦਾ ਜਿਹਨੇ ਅੰਦਰ ਦੀ ਵਾਸ਼ਨਾ ਤੋਂ ਮੁਕਤ ਹੋ ਗਿਆ। ਨਿਰਮਲ ਸਿੱਖ ਹੋਵੇ ਜਿਹੜਾ ਬੱਚਿਆਂ ਵਿੱਚ ਇਸਤਰੀ ਕੋਲ, ਇਸਤਰੀ ਬੀਬੀ ਭੈਣ ਉਹ ਪਵਿੱਤਰ ਜਿਹਦਾ ਪਤੀ ਕੋਲ, ਪਰ ਗ੍ਰਿਸ ਦੇ ਫਰਜ਼ ਨਿਭਾਉਂਦਿਆਂ ਨਿਭਾਉਂਦਿਆਂ जेडे दोनों आपस विच रहंदे होए भी वासना तो मुक्त हो गए, सिख निर्मल हो गया। सो गिरही जो निग्रह मतलब रोकना, जिन्हें वासना ते काबू पा लिया। सो गिरही जो निग्रह करे जब तब संयम भीख्या करे पुन दान का करे शरीर। सो गिरही गंगा निर्मल हो गया ना, सो गिरही गंगा खाली। मैं विनती करांगा सिक्खी दी निशानी जे निम्रता है ते पानी निर्मल है ते सिख दा अंदर भी निर्मल है। आज दी विचार दा विश्राम इत्थे, कल नूं सिर्फ मैं यतन करांगा इस नूं होर अगे थोड़ा जा खोल सकां निर्मलता ही। पर मैं फिर विनती करां मैनूं मरन तो बिना निर्मल ही होया जाना। तां ही बुल्ले दी गल मैनूं बड़ी चंगी लगी, वो कहिंदा मक्के गया गल मुकदी नाहीं जेकर दिलों ना आप मुकाइए। मक्के गया गल मुकदी नाहीं जेकर दिलों ना आप मुकाइए। गंगा गया गल मुकदी नाहीं भावे कितने गोते लाइए। गया गया गल मुकदी नाहीं भावे कितने पिंड भराइए। बुल्ले शाह गल ताईं मुकदी जद मैं खड़े लुटाइए। आ मैं मरे पर ये शब्द गुरु दा कृपा करेगा। मैं सिर्फ एक पक थोड़ा जा रखिया है सिख दी निर्मलताई। आ दस जेड़े दोष सी बाणी चो पढ़े दे, बस चार जबान दे तीन साड़ी बॉडी दे तीन साड़े मन दे, इस तो अगे भी अखां दा वखरा है सिस्टम कन्ना दा वखरा है, पर दस मोटे जाए ने बस इन्हां ते थोड़ा जा काबू जा बन जाए। सतगुरु इन्हां तो बचा लवे फिर निर्मलताई आवे। इनियां कु बेनतियां स्वीकार करियो मेरे तो बोल दिया बेअंत भुला हुई ने। कल है निर्मल, अगला शब्द है शीतल। ये सिखां लई बड़ा जरूरी कि मत्थे दी त्यूड़ी किते लै जा शीतलता है। ठंडा किन्ना कु सिख है, आओ कृपा करो जिन्ना जाने गुरु प्यारे जाओ काम कर ते तुसी जाना होने। बाकी जिन्हें नाम रोज जपदे हो मैं बेनती करांगा कि उच्ची आवाज विच नेत्र बंद करके सतगुरु दे चरणा दा ध्यान टिका के ते वाहगुरु शब्द इस तरह नहीं चलो मैं जप रहा ते तुसी मैनू सुना रहे हो, नहीं इस तरह जपिए मैं वाहगुरु जी दे चरणा च तरला लै जा। बेनती कर रहे करो कृपा और उच्चारण करो जी। आहे गुरु
वाहे गुरु वाहे गुरु वाहे।
गुरु, वाहे 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 गुरु,
वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु,
वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु,
वाहे गुरु, वाहे गुरु, वाहे गुरु, वाहे गुरु, वाहे गुरु, वाहे गुरु,
वाहे गुरु,
वाहे गुरु,
वाहे गुरु, ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਹਜ਼ੂਰੀ 'ਚ ਉੱਠਦਿਆਂ ਬੈਠਦਿਆਂ ਵਿਚਾਰ ਕਰਦਿਆਂ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਚਿੱਤ ਦੇ ਤੌਰ 'ਤੇ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦੇਣੀਆਂ ਜੀ, ਸਭ ਦਾ ਧੰਨਵਾਦ। ਸਿਮਰਨ ਆਪਾਂ ਤਾਂ ਰੋਜ਼ ਜਾਪ ਕਰਦੇ ਹਾਂ, ਪਤਾ ਨਹੀਂ ਕਿਹੜੀ ਬਖਸ਼ੀ ਹੋਈ ਰੂਹ ਸੰਗਤ 'ਚ ਬੈਠੀ ਹੋਵੇ, ਉਹਦਾ ਵਾਹਿਗੁਰੂ ਬੋਲਿਆ ਸਾਰੇ ਹੀ ਅੰਦਰਾਂ ਨੂੰ ਟਿਕਾ ਦੇਵੇ। ਸਤਿਗੁਰੂ ਕਿਰਪਾ ਕਰੇ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ।